ही ना रखियो ट्रक दी बढ़िया सर्विस ले क्विक ट्रक लियो लो जी तीजी लोकेशन भी खोल दिया एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक लियो द वन स्टॉप शॉप 519-622-0660 या quicktrucklube.com QTL because we care quick truck lube
हॉलीडे सीजन शॉपर्स के लिए गुड न्यूज लीजा कॉस्मेटिक की ह्यूज डिस्काउंट सेल वापस आ गई है जी हाँ जबरदस्त ब्रांड नेम सिलेक्शन ऑफ परफ्यूम स्किन केयर हेल्थ ब्यूटी प्रोडक्ट्स फैशन पर्सेस डिजाइनर सनग्लासेस चॉकलेट्स हेयर केयर नेल पॉलिशेस एंड मच मच मोर आपको आना है 135 कॉमर्स वैली ड्राइव ईस्ट मार्कम में सिर्फ फ्राइडे सैटरडे संडे और मंडे को सेल शुरू हो चुकी है नवम्बर 20th से दिसम्बर 12 तक ज्यादा मालूम के लिए विजिट कीजिए lizacosmetics.com
तुसी फाइनेंस दी पाल विच हो नमा यूज्ड ट्रक लेना या गल की पावे ट्रेलर होवे न्यू जा ओल्ड इक्विपमेंट कंस्ट्रक्शन लोन प्राइवेट फंड्स चाहिदे गौरव कुमार ना आही चेते आंदा एवे थोड़ा सारे गौरव कुमार नु मान दे गाहे बगाए जे किते भी खड़ गए काम जरूर बनू गौरव कुमार बैड क्रेडिट है गाया दो घंटिया विच अप्रूवल लवो आहो जी गौरव कुमार फोन इत लाना या 647-409-7501 गौरव कुमार फंडिंग मेड क्विक Easy.
यार करो एक लोकेशन फिर कदे दूजी लोकेशन हर पासे ध्यान रखना पैंदा
घर दफ्तर दी चिंता मकाओ टैक्स स्पिरिट तो HD सिक्योरिटी कैमरा ते वीडियो डोरबेल इंस्टॉल करवाओ वाजिब कीमतां ते
तुसी इना तो नेटवर्किंग ते होम थिएटर भी इंस्टॉल करवा सकदे हो
बेस्ट कंसल्टेशन इंस्टॉलेशन ते आफ्टर सेल सर्विसेज ले याद रखो एक ही नाम टैक्स स्पिरिट कॉल करो 905-621-4100 यानी 905-621-4100
यूनिट 7-8770 द गो रोड ब्रैंटन विजिट www.techspirit.ca
चाहते हो किसी को भी कनाडा बुलाना
पर मम्मी पापा मेरे पास जल्दी जल्दी आना
स्टूडेंट बिजनेस वीजा या कोई आना चाहे विजिटर
ब्रदर को बुलाना है या आना चाहे सिस्टर
CWC Immigration
905-670-4444
670-44-44 CWC Immigration आपको आपके अपनों से मिलाए
फेयर प्राइस स्टार्टर अते अल्टरनेटर हुन नवी अते वड्डी लोकेशन ते मूव हो चुके हन ट्रकां दीआं बैटरी स्टार्टर ते अल्टरनेटर पवाउण लई पहुंचो 1834 ड्रीव रोड मिसिसागा जां फिर संपर्क करो 416-795-2000 416-795-2000
गड्डियां ते गड्डियां बच्चियां ने बिल्लो तेरी चोर वेखी
बस ऐनी जी गल फिर की होया जे गड्डियां च गड्डियां बजियां ता रेक्सटेल बॉडी शॉप है ता हैगा फिर हर तरह दे बॉडी वर्क लई ते नाले ता हर तरह दी इंश्योरेंस नाल डायरेक्ट डील करदे आ घबराउणा ता बिल्कुल ही नहीं कम होवे बॉडी वर्क दा जा लेनी होवे रेंटल कार जा फिर खरीदनी जा बेचनी है यूज्ड कार ता कॉल करो मनमिंदर चीमा जा रिक चीमा नु 416-749-9596 ते जा फिर तुसी जा सकदे हो 30 रसीन रोड इटोबिको जो कि रेक्सटेल दे विच मौजूद है और ता होर ए ता टू दीयां सेवावां भी दिंदे ने रेक्सटेल बॉडी शॉप भुलना ता बिल्कुल ही नहीं 416-749-9596 मनमिंदर चीमा जा रिक चीमा नु तुसी कॉल कर सकदे हो 30 रसीन रोड 416-749-9596
ਕੀ ਤੁਸੀਂ ਕਿਸੇ ਡਿਲੀਵਰੀ ਐਪ ਜਿਵੇਂ ਕਿ ਉਬਰ ਐਮਾਜ਼ਾਨ ਫਲੈਟ ਡੋਰਡੈਸ਼ ਜਾਂ ਹੋਰਾਂ ਲਈ ਕੰਮ ਕਰਦੇ ਹੋ ਆਖਰੀ ਵਾਰ ਕਦੋਂ ਇਹਨਾਂ ਐਪਾਂ ਨੇ ਤੁਹਾਡੇ ਨਾਲ ਇੱਕ ਵਿਅਕਤੀ ਵਾਂਗ ਵਿਵਹਾਰ ਕੀਤਾ ਸੀ ਆਖਰੀ ਵਾਰ ਤੁਹਾਨੂੰ ਕਦੋਂ ਵਾਧਾ ਮਿਲਿਆ ਕੀ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਪਰ ਘੱਟ ਪੈਸੇ ਕਮਾ ਰਹੇ ਹੋ ਜੇਕਰ ਤੁਹਾਨੂੰ ਕੰਮ ਤੇ ਸੱਟ ਲੱਗ ਜਾਂਦੀ ਹੈ ਤਾਂ ਕੀ ਇਹ ਐਪਸ ਤੁਹਾਡੀ ਮਦਦਗਾਰ ਹਨ ਉਹ ਤੁਹਾਨੂੰ ਇੱਕ ਜ਼ਰੂਰੀ ਵਰਕਰ ਕਹਿੰਦੇ ਹਨ ਪਰ ਕੀ ਉਹ ਤੁਹਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਕਿ ਤੁਸੀਂ ਉਹਨਾਂ ਲਈ ਜ਼ਰੂਰੀ ਹੋ ਤੁਹਾਨੂੰ ਇਹ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ ਗਿਗ ਵਰਕਰਸ united.ca ਵਿਖੇ ਸੈਂਕੜੇ ਵਰਕਰਸ ਦੇ ਨਾਲ ਜੁੜੋ ਅਤੇ ਅਸੀਂ ਇਸ ਨੂੰ ਇਕੱਠੇ ਬਦਲਣ ਲਈ ਸੰਘਰਸ਼ ਕਰਾਂਗੇ ਗਿਗ ਵਰਕਰਸ united.ca ਕਿਉਂਕਿ ਤੁਸੀਂ ਸਤਿਕਾਰ ਦੇ ਹੱਕਦਾਰ ਹੋ
ਬੜਾ ਢਲਾਇਆ ਮੂੰਹ ਸੁੱਟੀ ਬੈਠਾ ਕੀ ਗੱਲ ਆ ਕੀ ਜੱਛਾ ਯਾਰ ਐਡੇ ਪੈ ਕੋਈ ਤੇ ਪਤਾ ਨਹੀਂ ਯਾਰ ਕਿੱਧਰ ਜਾਦੇ ਬਚਦਾ ਨਹੀਂ ਕੁਝ ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ ਟੈਕਸ ਸੇਵ ਕਰ ਲਾ RRSP TFS ਚ ਸੇਵ ਕਰ ਲਾ ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ ਤੈਨੂੰ ਬੜਾ ਪਤਾ ਓਏ ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਸਾਰਾ ਕੁਝ ਕਰ ਦਿੰਦੇ ਆ ਟੈਕਸ ਫਾਈਲ ਵੀ ਕਰਦੇ ਆ ਤੇ ਨੰਬਰ ਤੇ ਦੇ ਉਹਨਾਂ ਦਾ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ ਜ਼ਿਆਦਾ ਜਾਣਕਾਰੀ ਦੇ ਲਈ 416-271-4877
ਹੋਰ ਸਾਹਿਬ ਸੁਬਹਾ ਸਾਢੇ 8 ਤੋਂ ਲੈ ਕੇ 10 ਵਜੇ ਤੱਕ ਔਰ ਜਸਵੀਰ ਹੁੰਦਲ ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮਸ ਤੋਂ 416-500-2-3100 ਇਹਨਾਂ ਨੰਬਰ ਹੈ 416-502-3100 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਸੋ ਆਓ ਨੈਕਸਟ ਖਬਰ ਵੱਲ ਚਲੀਏ ਤੇਜਿੰਦਰ
ਜੀ। ਗਰਵਾਲ ਸਾਹਿਬ, ਆਪਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਕਰ ਰਹੇ ਸੀ। ਸੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਆਪਣੇ ਦਫ਼ਤਰ ਦਾ ਜਿਹੜਾ ਚੰਡੀਗੜ੍ਹ ਦੇ ਸੈਕਟਰ 9 ਵਿੱਚ ਹੈ ਉੱਥੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ। ਸੋ ਇਸ ਮੌਕੇ ਪ੍ਰੈਸ ਕਾਨਫਰੰਸ ਵੀ ਕੀਤੀ। ਉਹਨਾਂ ਨੇ ਕਿਹਾ ਕਿ ਇਹ ਦਫ਼ਤਰ 24 ਘੰਟੇ ਖੁੱਲ੍ਹਾ ਰਹੇਗਾ, ਲੋਕਾਂ ਨਾਲ ਰਾਬਤਾ ਕਰਨ ਲਈ ਬਾਕਾਇਦਾ ਪਹਿਲਾਂ ਹੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਜ਼ਿਲ੍ਹਾ ਪੱਧਰੀ ਗਰੁੱਪ ਵੀ ਬਣਾਏ ਜਾ ਰਹੇ ਨੇ। ਉਹਨਾਂ ਕਿਹਾ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਸੋ ਚੋਣਾਂ ਨੂੰ ਲੈ ਕੇ ਕਿਸੇ ਦੇ ਮਨ ਵਿੱਚ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਅਸੀਂ ਉਹਨਾਂ ਨੂੰ ਹੀ ਟਿਕਟ ਦੇਵਾਂਗੇ ਜਿਨ੍ਹਾਂ ਨੂੰ ਤਜਰਬਾ ਹੋਵੇਗਾ। ਸੋ ਮੁੱਖ ਮੰਤਰੀ ਚਿਹਰੇ ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਇਸ ਦਾ ਫੈਸਲਾ ਤਿੰਨੇ ਪਾਰਟੀਆਂ ਇਕੱਠਿਆਂ ਬੈਠ ਕੇ ਕਰ ਲੈਣਗੀਆਂ, ਉਹ ਇਕੱਲੇ ਇਸ ਤੇ ਕੋਈ ਕਮੈਂਟ ਨਹੀਂ ਦੇ ਸਕਦੇ। ਸੋ ਚੰਨੀ ਸਰਕਾਰ ਦੇ ਇਸ਼ਤਿਹਾਰਾਂ ਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਐਲਾਨ ਕਰ ਰਹੇ ਨੇ ਜਦਕਿ ਥੋੜੇ ਸਮੇਂ ਬਾਅਦ ਹੀ ਚੋਣ ਜ਼ਾਬਤਾ ਲੱਗ ਜਾਵੇਗਾ, ਇਸ ਲਈ ਮੈਨੂੰ ਪੰਜਾਬ ਸਰਕਾਰ ਦੇ ਇਸ਼ਤਿਹਾਰਾਂ ਤੇ ਹਾਸਾ ਆਉਂਦਾ ਹੈ। ਕਾਂਗਰਸ ਸਰਕਾਰ ਹੁਣ ਮਹਿਜ਼ ਡਰਾਮਾ ਬਣ ਕੇ ਰਹਿ ਗਈ ਹੈ ਜਦਕਿ ਮੈਂ ਆਪਣੇ ਕਾਰਜਕਾਲ ਵਿੱਚ 92% ਵਾਅਦੇ ਪੂਰੇ ਕੀਤੇ ਨੇ। ਮੁੱਖ ਮੰਤਰੀ ਰਹਿੰਦਿਆਂ ਮੈਂ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਤੇ ਕਾਰਵਾਈ ਕੀਤੀ ਪਰ ਬਾਕੀ ਕੰਮ ਕਾਨੂੰਨ ਦਾ ਹੈ ਤੇ ਉਹ ਜੱਜਾਂ ਦੇ ਕੰਮ ਵਿੱਚ ਦਖਲ ਨਹੀਂ ਦੇ ਸਕਦੇ। ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਨਾਲ ਵਪਾਰ ਖੋਲ੍ਹੇ ਜਾਣ ਦੀ ਮੰਗ ਤੇ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਨੂੰ ਪਹਿਲਾਂ ਸਾਡੇ ਜਵਾਨਾਂ ਤੇ ਗੋਲੀ ਚਲਾਉਣੀ ਬੰਦ ਕਰਨੀ ਚਾਹੀਦੀ ਹੈ, ਫਿਰ ਹੀ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨ ਬਾਰੇ ਸੋਚਿਆ ਜਾਣਾ ਚਾਹੀਦਾ ਹੈ। ਸੋ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਅਜੇ ਨਹੀਂ ਦੱਸ ਸਕਦੇ ਕਿ ਕਾਂਗਰਸ ਦੇ ਕਿਹੜੇ ਆਗੂ ਮੇਰੇ ਨਾਲ ਸੰਪਰਕ ਚ ਨੇ, ਪਰ ਉਹਨਾਂ ਕਿਹਾ ਕਿ ਉਹ ਕਿਸ ਉਸੇ ਲੀਡਰ ਨੂੰ ਟਿਕਟ ਦੇਣਗੇ ਜਿਹੜਾ ਤਜਰਬੇਕਾਰ ਹੋਵੇਗਾ ਔਰ ਜਿਹਦੇ ਜਿੱਤਣ ਦੀ ਉਮੀਦ ਵੀ ਹੋਵੇਗੀ। ਜੀ ਗਰੇਵਾਲ ਸਾਹਿਬ
ਜੀ, ਔਰ ਇਹ ਤਾਂ ਹੋ ਗਈ ਖਬਰ ਹੈ, ਇਹਦਾ ਇਸ ਸਮੇਂ ਰਿਐਕਸ਼ਨ ਕੀ ਚੱਲ ਰਿਹਾ ਵਾ ਤੇ ਟਿੱਪਣੀਆਂ ਕੀ ਹੋ ਰਹੀਆਂ ਨੇ, ਕੁੱਲ ਚਰਚਾ ਕੀ ਹੈ?
ਚਾਹੇ ਕੈਪਟਨ ਅਮਰਿੰਦਰ ਸਿੰਘ ਦੇ ਟਵਿੱਟਰ ਅਕਾਊਂਟ ਨੂੰ ਦੇਖ ਲਈਏ, ਚਾਹੇ ਉਹ ਫੇਸਬੁੱਕ ਨੂੰ ਦੇਖ ਲਈਏ, ਸੋ ਸੋਸ਼ਲ ਮੀਡੀਆ ਦੇ ਵਿੱਚ 90-95% ਜਿਹੜੇ ਕਮੈਂਟ ਆ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆ ਰਹੇ ਨੇ। ਇੱਥੋਂ ਤੱਕ ਕਿ ਭੱਦੀ ਸ਼ਬਦਾਵਲੀ ਵੀ ਵਰਤੀ ਜਾ ਰਹੀ ਹੈ ਔਰ ਉਹਨਾਂ ਨੂੰ ਟਿੱਚਰਾਂ ਵੀ ਕੀਤੀਆਂ ਜਾ ਰਹੀਆਂ ਨੇ, ਮਜ਼ਾਕ ਵੀ ਉਡਾਇਆ ਜਾ ਰਿਹਾ, ਟਿੱਚਰਾਂ ਵੀ ਕੀਤੀਆਂ ਜਾ ਰਹੀਆਂ ਨੇ ਔਰ ਭੱਦੀ ਸ਼ਬਦਾਵਲੀ ਵੀ ਵਰਤੀ ਜਾ ਰਹੀ ਹੈ। ਔਰ ਮੇਰਾ ਖਿਆਲ ਹੈ ਕਿ ਜੇ ਕਿਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਆਪ ਦੇਖ ਲੈਣ ਤਾਂ ਕਿਤੇ ਨਾ ਕਿਤੇ ਨਮੋਸ਼ੀ ਦਾ ਸਾਹਮਣਾ ਉਹਨਾਂ ਨੂੰ ਆਪ ਵੀ ਕਰਨਾ ਪਏਗਾ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਮੈਂ ਪ੍ਰੋੜਤਾ ਕਰਦਾ ਕਿ ਸਾਡੇ ਪੰਜਾਬੀ ਇੱਕ ਵਾਰ ਤਾਂ ਕਿਸੇ ਨੂੰ ਬਿਲਕੁਲ ਸਿਰ ਤੇ ਬਿਠਾ ਲੈਂਦੇ ਨੇ, ਉੱਤੇ ਚੁੱਕ ਦਿੰਦੇ ਨੇ ਤੇ ਅਗਲੇ ਪਾਲੋ ਨੂੰ ਗੇਰ ਕੇ ਬਿਲਕੁਲ ਧਰਤੀ ਤੇ ਟਿਕਣ ਜੋਗਾ ਨੂੰ ਵੀ ਪਤਾਲ ਚ ਪਜਾ ਦਿੰਦੇ ਨੇ। ਸੋ ਇਸ ਵੇਲੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਮੈਂਟ ਆ ਰਹੇ ਨੇ ਉਹ ਪਤਾਲ ਚ ਪਹੁੰਚਾਉਣ ਵਾਲਾ ਹੀ ਨੇ ਗਰੇਵਾਲ ਸਾਹਿਬ ਜੀ।
ਅੱਛਾ, ਇਹ ਤੋਂ ਇਲਾਵਾ ਜਿਹੜਾ ਇਹਨਾਂ ਦੇ ਇਕੱਠ ਜੋੜ ਕਰਨ ਦੀਆਂ ਗੱਲਾਂ ਕੀਤੀਆਂ ਨੇ, ਉਹ ਕੀ ਸੋਚਦੇ ਨੇ, ਉਹਨਾਂ ਦਾ ਕੀ ਰਿਐਕਸ਼ਨ ਹੈ?
ਗਰੇਵਾਲ ਸਾਹਿਬ ਦੇਖੋ, ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਦੇ ਡਿਨਾਈ ਨਹੀਂ ਕੀਤਾ ਕਿ ਅਸੀਂ ਗੱਠਜੋੜ ਨਹੀਂ ਕਰਨਾ। ਸੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਔਰ ਅਮਿਤ ਸ਼ਾਹ ਹੋਰਾਂ ਦੇ ਲਗਾਤਾਰ ਸੰਪਰਕ ਚ ਨੇ ਸੁਖਦੇਵ ਸਿੰਘ ਢੀਂਡਸਾ। ਸੋ ਢੀਂਡਸਾ ਪਰਿਵਾਰ ਤੇ ਕੈਪਟਨ ਇਹ ਬੈਠ ਕੇ ਟਿਕਟਾਂ ਦੀ ਵੰਡ ਕਰਨਗੇ ਕਿਉਂਕਿ ਮੇਰਾ ਖਿਆਲ ਹੈ ਕਿ ਬਹੁਤੇ ਦਿਹਾਤੀ ਖੇਤਰਾਂ ਤੋਂ ਜਾਂ ਜਿੱਥੇ ਜਿੱਥੇ ਕਾਂਗਰਸ ਸਟਰੋਂਗ ਸੀ ਉੱਥੇ ਇਹ ਦੋਨੋਂ ਮਿਲ ਕੇ ਚੋਣਾਂ ਲੜਨਗੇ ਔਰ ਜਿੱਥੇ ਜਿੱਥੇ ਭਾਜਪਾ ਦਾ ਗੜ੍ਹ ਹੈ ਉੱਥੇ ਬੀਜੇਪੀ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਸੋ ਇਸ ਤਰੀਕੇ ਜਿਹੜੀ ਵੰਡ ਹੈ ਇਹਨਾਂ ਟਿਕਟਾਂ ਦੀ ਹੋਏਗੀ। ਆਉਣ ਵਾਲੇ ਕੁਝ ਦਿਨਾਂ ਚ ਮੇਰਾ ਖਿਆਲ ਹੈ ਕਲੀਅਰ ਹੋ ਜਾਏਗਾ ਕਿ ਕੌਣ ਕਿੱਥੋਂ ਲੜਦਾ। ਅਸਲ ਚ ਕੀ ਹੈ ਗਰੇਵਾਲ ਸਾਹਿਬ ਕਿ ਸ਼੍ਰੋਮਣੀ ਅਕਾਲੀ ਦਲ ਨੇ 90 ਦੇ ਕਰੀਬ ਆਪਣੇ ਉਮੀਦਵਾਰ ਨੇ ਜਿਹੜੇ ਐਲਾਨ ਦਿੱਤੇ ਨੇ ਤੇ ਕਾਂਗਰਸ ਨੇ ਅਜੇ ਤੱਕ ਉਮੀਦਵਾਰ ਨਹੀਂ ਐਲਾਨੇ, ਆਮ ਆਦਮੀ ਪਾਰਟੀ ਨੇ ਥੋੜੇ ਜਿਹੇ ਉਮੀਦਵਾਰ ਨੇ ਜਿਹੜੇ ਐਲਾਨੇ ਨੇ। ਸੋ ਜਦੋਂ ਸਾਰੇ ਉਮੀਦਵਾਰ ਐਲਾਨ ਦਿੱਤੇ ਜਾਣਗੇ ਕਾਂਗਰਸ ਵੱਲੋਂ ਵੀ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ, ਸੋ ਜਿਹਨਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਤੇ ਉਹਨਾਂ ਲਈ ਆਪਸ਼ਨ ਕੋਈ ਤਾਂ ਜਿਹਨਾਂ ਨੂੰ ਅਕਾਲੀਆਂ ਚੋਂ ਨਹੀਂ ਮਿਲੇਗੀ ਉਹ ਢੀਂਡਸੇ ਦੇ ਥਰੂ ਜਾਣਗੇ ਜੀ, ਤੇ ਜਿਹਨਾਂ ਨੂੰ ਕਾਂਗਰਸ ਚੋਂ ਨਹੀਂ ਮਿਲੇਗੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਥਰੂ ਜਾਣਗੇ ਤੇ ਬਾਕੀ ਨੇ ਜਿਹੜੇ ਉਹ ਬੀਜੇਪੀ ਦੇ ਜਹਾਜ਼ ਤੇ ਸਵਾਰ ਹੋਣਗੇ। ਸੋ ਇਸ ਕਰਕੇ ਜਿਹੜੇ ਪਾਰਟੀਆਂ ਵੱਲੋਂ ਬਹੁਤੇ ਨਕਾਰੇ ਹੋਏ ਲੀਡਰ ਨੇ ਉਹੀ ਤਰਲੇਵਾਂ ਕਰਨਗੇ
ਜੀ। ਔਰ ਸਾਡੇ ਪਾਸ ਕਾਲਰ ਨੇ ਇਸ ਸਮੇਂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਪਹਿਲੀ ਕਾਲ ਤੇ ਚੱਲਦੇ ਹਾਂ।
ਗੁਰਲਾਲ ਸਾਹਿਬ ਸਤਿ ਸ੍ਰੀ ਅਕਾਲ, ਫਤਿਹਗੁਰ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਇੱਕ ਦੋ ਸਵਾਲ ਆ ਜੀ, ਛੋਟੇ ਛੋਟੇ। ਪਹਿਲਾ ਸਵਾਲ ਤਾਂ ਮੇਰਾ ਇਹ ਆ ਜੀ, ਜਿਹੜਾ ਰਾਜੇ ਬੜਿੰਗ ਦਾ ਇਹ ਚਿੱਠੀ ਦਾ ਉਹਨਾਂ ਦਾ ਚਿੱਠੀ ਦਾ ਜਵਾਬ ਨਹੀਂ ਦੇ ਰਿਹਾ, ਇਹਦਾ ਮਤਲਬ ਤਾਂ ਇਹ ਅਕਾਲੀਆਂ ਨਾਲ ਰਲਿਆ ਹੋਇਆ। ਕੱਲ ਨੂੰ ਜੇ ਕਾਂਗਰਸ ਵਾਲੇ ਸਾਰੇ ਇਹਨੂੰ ਕਹਿਣ ਵੀ ਹਾਂ ਜੀ ਸੁਖਬੀਰ ਨਾਲ ਰਲਿਆ ਹੋਇਆ, ਕੀ ਇਹ ਗਲਤ ਹੋਊਗਾ ਜੀ? ਇਹ ਕਿਵੇਂ ਜਸਟੀਫਾਈ ਕਰੂਗਾ ਇਸ ਗੱਲ ਨੂੰ? ਨੰਬਰ ਦੋ, ਦੱਸਿਓ ਵੀ ਬੀਬੀ ਪਰਨੀਤ ਕੌਰ ਜੀ ਦਾ ਕੀ ਸਟੈਂਡ ਆ? ਉਹ ਆਏ ਸੀ? ਜੇ ਉਹ ਨਹੀਂ ਆਏ ਤਾਂ ਕੈਪਟਨ ਸਾਹਿਬ ਕਿਹੜੇ ਮੂੰਹ ਨਾਲ ਹੋਰਾਂ ਲੀਡਰਾਂ ਨੂੰ ਬੁਲਾ ਰਹੇ? ਇਹ ਨੀ ਸਮਝ ਆ ਰਹੀ ਜਦ ਉਹਨਾਂ ਦੀ ਆਪਣੀ ਵਾਈਫ ਨੀ ਆਈ। ਪਲੀਜ਼ ਦੱਸੋਗੇ ਸਰ? ਥੈਂਕ ਯੂ ਵੈਰੀ ਮਚ
ਜੀ। ਤਿੰਦਰ
ਸਾਹਿਬ, ਇਹ ਖੁੰਡ ਚਰਚਾ ਹੈ ਕਿਉਂਕਿ ਉਹਨਾਂ ਨੂੰ ਚਿੱਠੀ ਵੀ ਜਾਰੀ ਕੀਤੀ ਗਈ ਸੀ ਪਰਨੀਤ ਕੌਰ ਹੋਰਾਂ ਨੂੰ। ਸੋ ਮੇਰਾ ਖਿਆਲ ਹੈ ਉਹ ਇਸ ਕਰਕੇ ਚੁੱਪ ਨੇ, ਉਹ ਵੇਟ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਪਾਰਟੀ ਚੋਂ ਕੱਢੇ, ਕਿਉਂਕਿ ਜੇਕਰ ਕਾਂਗਰਸ ਪਾਰਟੀ ਉਹਨਾਂ ਨੂੰ ਪਾਰਟੀ ਚੋਂ ਕੱਢਦੀ ਹੈ ਤਾਂ ਫਿਰ ਵੀ ਉਹ ਮੈਂਬਰ ਪਾਰਲੀਮੈਂਟ ਬਣੇ ਰਹਿਣਗੇ, ਪਰ ਜੇਕਰ ਉਹ ਆਪ ਰਿਜ਼ਾਈਨ ਦਿੰਦੇ ਨੇ ਤਾਂ ਫਿਰ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਛੱਡਣੀ ਪਏਗੀ, ਅਸਤੀਫਾ ਦੇਣਾ ਪਏਗਾ ਐਮਪੀ ਵਜੋਂ। ਸੋ ਇਸੇ ਕਰਕੇ ਉਹ ਇਸ ਇੰਤਜ਼ਾਰ ਦੇ ਵਿੱਚ ਨੇ, ਪਰ ਜੇ ਫਿਰ ਵੀ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਨਾ ਕੱਢਿਆ ਤਾਂ ਇਹ ਵੀ ਮੰਨਿਆ ਜਾ ਰਿਹਾ ਕਿ ਪ੍ਰਨੀਤ ਕੌਰ ਵੀ ਕਿਸੇ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਸਕਦੇ ਨੇ, ਜੇ ਉਹ ਨਹੀਂ ਲੜਨਗੇ ਤਾਂ ਉਹਨਾਂ ਦੀ ਬੇਟੀ ਜੈਇੰਦਰ ਕੌਰ ਚੋਣ ਲੜ ਸਕਦੇ ਨੇ। ਸੋ ਉਹਨਾਂ ਨੂੰ ਪ੍ਰਚਾਰ ਕਰਨਾ ਪਏਗਾ ਤਾਂ ਉਸ ਵੇਲੇ ਉਹਨਾਂ ਨੂੰ ਅਸਤੀਫਾ ਜਿਹੜਾ ਉਹ ਦੇਣਾ ਪਏਗਾ, ਨਹੀਂ ਤਾਂ ਫਿਰ ਕਾਂਗਰਸ ਪਾਰਟੀ ਦੀ ਮਜਬੂਰੀ ਬਣ ਜਾਣਾ ਪ੍ਰਨੀਤ ਕੌਰ ਹੋਰਾਂ ਨੂੰ ਪਾਰਟੀ ਚੋਂ ਕੱਢਣਾ।
ਤੁਹਾਨੂੰ ਲੱਗਦਾ ਹੈ ਕਿ ਪ੍ਰਨੀਤ ਕੌਰ ਨੂੰ ਕੱਢ ਦਿੱਤਾ ਜਾਵੇਗਾ ਪਾਰਟੀ ਚੋਂ?
ਬਿਲਕੁਲ ਗਰੇਵਾਲ ਸਾਹਿਬ, ਜਦੋਂ ਉਹ ਓਪਨਲੀ ਕੈਪਟਨ ਅਮਰਿੰਦਰ ਦੇ ਪੱਖ ਚ ਪ੍ਰਚਾਰ ਕਰਨਗੇ ਤਾਂ ਉਦੋਂ ਉਹਨਾਂ ਨੂੰ ਕੱਢਣਾ ਹੀ ਪਵੇਗਾ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ, ਚਾਹੇ ਉਹ ਖਾਲਸਾ ਸੀਗਾ, ਹਰਿੰਦਰ ਸਿੰਘ ਖਾਲਸਾ ਸੀ ਉਹਨਾਂ ਦੇ ਐਮਪੀ, ਚਾਹੇ ਡਾਕਟਰ ਧਰਮਵੀਰ ਗਾਂਧੀ ਸੀ, ਉਹਨਾਂ ਨੂੰ ਉਹਨਾਂ ਨੇ ਪਾਰਟੀ ਚੋਂ ਕੱਢ ਦਿੱਤਾ ਸੀ ਕਿ ਇਹ ਵੱਖਰੇ ਤੌਰ ਤੇ ਜਿਹੜਾ ਪ੍ਰਚਾਰ ਕਰ ਰਹੇ ਨੇ ਔਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ। ਸੋ ਇਸ ਕਰਕੇ ਉਹ ਦੋਨੋਂ ਹੀ ਐਮਪੀ ਬਣੇ ਰਹੇ ਬਾਅਦ ਚ, ਕਿਉਂਕਿ ਉਹਨਾਂ ਨੂੰ ਪਾਰਟੀ ਨੇ ਕੱਢਿਆ ਸੀ, ਜੇਕਰ ਉਹ ਆਪ ਪਾਰਟੀ ਛੱਡਦੇ ਤਾਂ ਫਿਰ ਉਹਨਾਂ ਨੂੰ ਰਿਜ਼ਾਈਨ ਦੇਣਾ ਪੈਣਾ ਸੀ।
ਉਹ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਛੋਟਾ ਜਿਹਾ ਹੋਰ ਸਵਾਲ, ਤੁਹਾਨੂੰ ਲੱਗਦਾ ਕਿ ਹੁਣ ਕੈਪਟਨ ਨੂੰ ਇਹ ਲੋੜ ਮਹਿਸੂਸ ਹੋ ਰਹੀ ਹੈ ਪ੍ਰਨੀਤ ਕੌਰ ਦੀ?
ਬਿਲਕੁਲ ਗਰੇਵਾਲ ਸਾਹਿਬ, ਕਿਉਂਕਿ ਪਟਿਆਲਾ ਦੇ ਵਿੱਚ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਪਹਿਲਾਂ ਐਲਾਨ ਹੀ ਕੀਤਾ ਕਿ ਪਟਿਆਲਾ ਤੋਂ ਹੀ ਚੋਣ ਲੜਾਂਗਾ, ਜੇ ਪਟਿਆਲਾ 'ਚ ਉਹਨਾਂ ਨੇ ਜਿੱਤ ਹਾਸਲ ਕਰਨੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਪਟਿਆਲਾ ਦੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਦੀਆਂ ਦੋ ਚਾਰ ਤੋਂ ਵੱਧ ਸ਼ਕਲਾਂ ਵੀ ਨਹੀਂ ਪਛਾਣ। ਸੋ ਉੱਥੇ ਪ੍ਰਨੀਤ ਕੌਰ ਹੋਰਾਂ ਨੇ ਵਰਕ ਕੀਤਾ, ਹਰ ਸੁੱਖ ਦੁੱਖ ਦੇ ਵਿੱਚ, ਕਿਸੇ ਦੇ ਵਿਆਹ ਤੇ, ਕਿਸੇ ਦੇ ਭੋਗ ਤੇ, ਕਿਸੇ ਦੀ ਮਰਗਤ ਤੇ, ਹਰ ਥਾਂ ਤੇ ਪ੍ਰਨੀਤ ਕੌਰ ਹੋਰੇ ਹੀ ਜਾਂਦੇ ਰਹੇ ਨੇ, ਔਰ ਜਾਂ ਫਿਰ ਬੀਬਾ ਜੈਇੰਦਰ ਕੌਰ ਜਿਹੜੇ ਇਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਹੈ, ਉਹ ਜਾਂਦੇ ਰਹੇ ਨੇ। ਸੋ ਇਸ ਕਰਕੇ ਪ੍ਰਨੀਤ ਕੌਰ ਹੋਰੀ ਕੈਪਟਨ ਲਈ ਪ੍ਰਚਾਰ ਕਰਨਗੇ ਤਾਂ ਜਿੰਨੀਆਂ ਕੁ ਵੋਟਾਂ ਪੈਣਗੀਆਂ ਉਹ।
ਥੈਂਕ ਯੂ। ਔਰ ਅਗਲੀ ਕਾਲ ਦਿੱਤੇ ਜਾਂਦੇ ਜੈਰਵ ਸਾਹਿਬ ਨੇ ਸਾਡੇ ਨਾਲ, ਉਸ ਤੋਂ ਬਾਅਦ ਬਾਈ ਜੀ ਤੇ ਫਿਰ ਪ੍ਰੋਗਰਾਮ ਦਾ ਸਮਾਂ ਸਮਾਪਤ ਹੋਵੇਗਾ ਜੀ। ਸਵਾਗਤ ਹੈ ਜੈਰਵ ਸਾਹਿਬ।
ਹਾਂਜੀ, ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ।
ਅੱਛਾ, ਤਜਿੰਦਰ ਜੀ ਨੂੰ ਇਹ ਪੁੱਛਦਾ ਮੈਂ ਕਿ ਅੱਜ ਪੂਤਨ ਸਾਹਿਬ ਆ ਰਹੇ ਨੇ, ਕਿ ਇਹ ਵੀ ਰੂਮਰ ਸੁਣਿਆ ਕਿ ਮੋਦੀ ਸਾਹਿਬ ਬੜੇ ਐਂਕਸ਼ਸ ਨੇ BA5 ਜਾਂ BA6 ਕਿਹੜਾ ਸਿਸਟਮ ਹੈ ਉਹਦੇ ਤੇ ਸਾਈਨ ਕਰਨਾ, ਹਜੇ BA4 ਹੈ ਕੰਪਲੀਟ ਤਰ੍ਹਾਂ ਤੇ ਡਿਲੀਵਰੀ ਨਹੀਂ ਹੋਈ ਹੈ, ਇੱਕ ਇਹ ਕੁਐਸਚਨ ਹੈ। ਤੇ ਦੂਸਰੀ ਚੀਜ਼ ਇਹ ਹੈ ਕਿ ਪੂਤਨ ਸਾਹਿਬ ਪੁੱਛਣਾ ਚਾਹੁੰਦੇ ਨੇ ਮੋਦੀ ਸਾਹਿਬ ਕੋਲੋਂ, ਉਹਨਾਂ ਦੀ ਪੋਜੀਸ਼ਨ ਕਲੀਅਰ ਕਰਨਾ ਚਾਹੁੰਦੇ ਆ ਕਿ ਕੱਲ ਬੈਲਾਰੂਸ ਤੇ ਅਗਰ ਪੋਲੈਂਡ ਦੀ ਲੜਾਈ ਹੁੰਦੀ ਹੈ ਤੇ ਡੈਫੀਨੇਟਲੀ ਯੂਕਰੇਨ ਕਿਹੜਾ ਉਹ ਪੋਲੈਂਡ ਦਾ ਸਾਥ ਦੇਏਗਾ, ਤੇ ਇੰਡੀਆ ਦੀ ਕੀ ਪੋਜੀਸ਼ਨ ਹੈ, ਤੁਸੀਂ ਇਹਦੇ ਬਾਰੇ ਕੋਈ ਸਪੈਸੀਫਾਈ ਆਪਣੀ ਰਾਏ ਰੱਖ ਸਕਦੇ ਹੋ?
ਤਜਿੰਦਰ, ਜ਼ਰੂਰ। ਇਸ ਖਬਰ ਦੇ ਬਾਰੇ ਪੂਤਨ ਸਾਹਿਬ ਆਲਰੇਡੀ ਦਿੱਲੀ ਪਹੁੰਚ ਚੁੱਕੇ ਨੇ ਤੇ ਹੈਦਰਾਬਾਦ ਹਾਊਸ ਵਿਖੇ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨਾਲ ਇਸ ਸਮੇਂ ਮੀਟਿੰਗ ਹੈ ਜਿਹੜੀ ਉਹ ਚੱਲ ਰਹੀ ਹੈ, ਕਈ ਸਮਝੌਤੇ ਹੋਣ ਦੀ ਸੰਭਾਵਨਾ ਹੈ। ਇਹ ਜਿਹੜੀਆਂ ਭਾਰਤ ਲੈਵਲ ਦੀਆਂ ਖਬਰਾਂ ਨੇ ਇਸ ਲੈਵਲ ਦੀਆਂ, ਇਹਨਾਂ ਨੂੰ ਵੀ ਕਵਰ ਕਰੀਏ ਥੋੜਾ, ਸਿੱਧੂ ਕੈਪਟਨ ਚੰਨੀ ਇਹਨਾਂ ਤੋਂ ਵੀ ਥੋੜਾ ਬਾਹਰ ਨਿਕਲੀਏ ਜੀ।
ਜੀ ਬਿਲਕੁਲ ਗਰੇਵਾਲ ਸਾਹਿਬ, ਭਾਰਤ ਅਤੇ ਰੂਸ ਨੇ ਜਿਹੜਾ ਰੱਖਿਆ ਖੇਤਰ ਚ ਸਹਿਯੋਗ ਅਤੇ ਭਾਈਵਾਲ ਨੂੰ ਮਜ਼ਬੂਤ ਬਣਾਉਣ ਲਈ ਅੱਜ ਇੱਕ 4 ਸਮਝੌਤਿਆਂ ਤੇ ਅਤੇ ਪ੍ਰੋਟੋਕਾਲ ਤੇ ਦਸਤਖਤ ਕੀਤੇ ਨੇ। ਸੋ ਇਹਨਾਂ ਸਮਝੌਤਿਆਂ ਚ ਫੌਜ ਲਈ 6 ਲੱਖ ਦੇ AK-203 ਅਸਾਲਟ ਰਾਈਫਲ ਖਰੀਦਣ ਦਾ ਸੌਦਾ ਜਿਹੜਾ ਉਹ ਵੀ ਸ਼ਾਮਲ ਹੈ। ਸੋ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਦੀ ਸਹਿ ਪ੍ਰਧਾਨਗੀ ਵਿੱਚ ਇਹ ਜਿਹੜਾ ਅੱਜ ਇਹਨਾਂ ਦਾ ਸਮਝੌਤਾ ਇਹ ਹੋਇਆ। ਸੋ ਇਹ ਅੰਤਰ ਸਰਕਾਰੀ ਕਮਿਸ਼ਨ ਦੀ 20 ਬੈਠਕ ਦੌਰਾਨ ਇਹਨਾਂ ਸਮਝੌਤਿਆਂ ਤੇ ਦਸਤਖਤ ਨੇ ਜਿਹੜੇ ਉਹ ਕੀਤੇ ਗਏ ਨੇ। ਸੋ ਅਧਿਕਾਰੀਆਂ ਨੇ ਇਹ ਕਿਹਾ ਹੈ, ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਸਭ ਤੋਂ ਮਹੱਤਵਪੂਰਨ ਕਰਾਰ ਹੈ ਜਿਹੜਾ ਭਾਰਤ ਰੂਸ ਰਾਈਫਲਸ ਪ੍ਰਾਈਵੇਟ ਲਿਮਿਟਡ ਦੇ ਜ਼ਰੀਏ ਰਾਈਫਲਸ ਦੇ ਨਿਰਮਾਣ ਨੂੰ ਲੈ ਕੇ ਕੀਤਾ ਗਿਆ। ਸੋ AK-203 ਅਸਾਲਟ ਰਾਈਫਲ 300 ਮੀਟਰ ਦੀ ਦੂਰੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਮਾਰ ਕਰਦੀ ਹੈ ਅਤੇ ਇਹ ਹਲਕੀ, ਮਜ਼ਬੂਤ ਅਤੇ ਇਸਤੇਮਾਲ ਕਰਨ ਚ ਬਹੁਤ ਆਸਾਨ ਹੈ। ਸੋ ਇਹ ਅੱਤਵਾਦ ਰੋਕੂ ਮੁਹਿੰਮ ਵਿੱਚ ਫੌਜ ਦੀ ਸਮਰੱਥਾ ਵਧਾਏਗੀ ਇਹ ਰਾਈਫਲ
ਜੀ।
ਗਰੇਵਾਲ ਸਾਹਿਬ
ਆਲਰਾਈਟ, ਤੇ ਇਹ ਤੋਂ ਇਲਾਵਾ ਬਾਈ ਜੀ ਵੀ ਨੇ ਸਾਡੇ ਨਾਲ। ਬਾਈ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ
ਜੀ।
ਹਾਂਜੀ ਜਗਦੀਸ਼ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ, ਫਤਿਹਪੁਰ ਸਾਹਿਬ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ।
ਸਤਿ ਸ਼੍ਰੀ ਅਕਾਲ, ਤੁਹਾਡੇ ਗੁਪਚਰ ਇੱਥੇ ਤੱਕ ਨਹੀਂ ਹੈਗੇ ਜਿਹੜੇ ਵਲਾਦੀਮੀਰ ਪੁਤਿਨ ਤੇ ਨਰਿੰਦਰ ਮੋਦੀ ਦੀ ਜੋ ਅੱਜ ਮੀਟਿੰਗ ਹੋ ਰਹੀ ਹੈ ਉਹਦੇ ਬਾਰੇ ਕੁਝ ਖਬਰ ਅੰਦਰਲੀ ਕੱਢ ਲੈਣ ਉੱਥੋਂ?
ਮੇਰੇ ਕੋਲੇ ਬਹੁਤ ਵਧੀਆ ਖਬਰਾਂ ਹੁੰਦੀਆਂ ਜੀ, ਜਿਹੜੀ ਮਰਜ਼ੀ ਪੁੱਛੋ ਦੁਨੀਆ ਦੀ।
ਤੁਹਾਡਾ ਗੁਪਚਰ ਕੀ ਕਹਿੰਦਾ ਹੈ ਕਿ ਦੋਵੇਂ ਲੀਡਰ ਅੱਜ ਕੀ ਮਿਲ ਰਹੇ ਨੇ, ਕੀ ਗੱਲ ਕਰ ਰਹੇ ਨੇ?
ਗੁਪਚਰ ਜੀ, ਮੈਂ ਤਾਂ ਸਾਨੂੰ ਇਹੀ ਦੱਸਾਂਗਾ, 100 ਅੱਠ ਰਸਤਾ ਸੀਰੇ ਤੇ ਗੰਢ, ਇਹ ਦੋ ਜਿਹੜੇ ਵੱਡੇ ਬੌਸ ਨੇ ਨਾ ਦੁਨੀਆ ਦੇ ਵਿੱਚ, ਅਮਰੀਕਾ ਤੇ ਰਸ਼ੀਆ, ਇਹਨਾਂ ਨੇ ਦੋ ਗਰੁੱਪਾਂ ਚ ਦੁਨੀਆ ਮੰਡੀ ਹੋਈ ਆ। ਉਹਨਾਂ ਦੇਸ਼ਾਂ ਚ ਆਪਦੇ ਏਜੰਟ ਛੱਡ ਕੇ ਦੁਨੀਆ ਨੂੰ ਧਰਮਾਂ ਦੇ ਬੇਸ ਤੇ, ਕਿਸੇ ਨੂੰ ਕਿਸੇ ਬੇਸ ਤੇ ਲੜਾ ਕੇ ਦੋ ਗਰੁੱਪ ਬਣਾਉਂਦੇ ਹਰੇਕ ਦੇਸ਼ ਦੇ ਵਿੱਚ, ਤੇ ਉਹ ਇੱਕ ਪਾਸੇ ਤਾਂ ਅਮਰੀਕਾ ਸਲਾਹ ਵੇਚਦਾ, ਇੱਕ ਪਾਸੇ ਰਸ਼ੀਆ ਵੇਚਦਾ ਸਲਾਹ ਵੇਚਦਾ, ਤੁਹਾਨੂੰ ਸਭ ਨੂੰ ਪਤਾ। ਬਸ ਅਸੀਂ ਮੇਰਾ ਕਹਿਣਾ ਸੀ ਵੀ ਇਹਨਾਂ ਨੇ ਵਪਾਰ ਕਰਨਾ ਆਪਦਾ ਲੋਕਾਂ ਨੂੰ ਪਾੜ ਕੇ, ਬਸ ਇਹ ਆ।
ਕਿਸਾਨ ਮੋਰਚਾ ਸੀਗਾ ਉਹਨੂੰ ਕਮਿਊਨਿਸਟ ਕੰਟਰੀ ਸਪੈਸ਼ਲੀ ਰਸ਼ੀਆ ਤੋਂ ਕਾਫੀ ਸਪੋਰਟ ਰਹੀ ਹੈ ਜਾਂ ਨਹੀਂ?
ਉਹ ਦੇਖੋ ਜੀ, ਇਹ ਗਲਤ ਫਹਿਮੀਆਂ ਨੇ ਸਾਰੀਆਂ। ਹਾਂ ਠੀਕ ਆ, ਜਦੋਂ ਕਮਿਊਨਿਸਟ ਇੰਡੀਆ ਚ ਆਇਆ ਵਾ ਉਦੋਂ ਸਿਰਫ ਰਸ਼ੀਆ ਤੋਂ ਆਇਆ ਸੀਗਾ
ਇਹ,
ਰਸ਼ੀਆ ਦੀ ਪੋਲਿਸੀ ਦੇ ਹਿਸਾਬ ਨਾਲ ਲੋਕ ਉੱਠੇ ਸੀਗੇ ਮਜ਼ਦੂਰ, ਉਹਨਾਂ ਮਜ਼ਦੂਰਾਂ ਨੇ ਆਵਾਜ਼ ਉਠਾਈ ਸੀ ਉਦੋਂ, ਇਹ ਉਸ ਪੋਲਿਸੀ ਦੇ ਹਿਸਾਬ ਨਾਲ ਚੱਲਿਆ ਜ਼ਰੂਰ। ਠੀਕ ਆ, ਜਦ ਇਹਦੀ ਕਮਿਊਨਿਸਟ ਦੀ ਹੈਗੀ ਆ ਰਸ਼ੀਆ ਦੇ ਵਿੱਚ, ਜ਼ਰੂਰ ਚਾਈਨਾ ਦੇ ਵਿੱਚ ਸੀਗੀ, ਪਰ ਹੁਣ ਜਿਹੜੀ ਆ ਕਿਸਾਨਾਂ ਦਾ ਮੁੱਦਾ ਸੀ ਇਹਦੇ ਵਿੱਚ, ਤਾਂ ਨਾ ਜਿਹੜੀਆਂ ਏਜੰਸੀਆਂ ਲਾ ਲਓ ਜਾਂ ਵਿਰੋਧੀ ਤਾਕਤਾਂ ਜਾਂ ਸਾਡੇ ਜਿਹੜੇ ਕੱਟਣ ਜਿਹੜੇ ਕਹਿੰਦੇ ਸੀ ਕਿ ਬਈ ਇਹ ਕਮਿਊਨਿਸਟਾਂ ਦੇ, ਕਮਿਊਨਿਸਟ ਨੇ ਉਹਨਾਂ ਹੱਥ ਚਲਿਆ ਗਿਆ, ਉਹ ਹਾਂ ਹੋ ਗਿਆ। ਹੁਣ ਕਿਉਂ ਜੱਤੇ ਝੋਲੀ ਚ ਪਾਉਂਦੇ ਆ ਉਹ, ਕਮਿਊਨਿਸਟਾਂ ਦੀ ਝੋਲੀ ਚ ਪੈਣੀਆਂ ਨਾ? ਪਰ ਇਹ ਜਗਦੀਸ਼ ਦੀਆਂ ਖਬਰਾਂ ਗਲਤ ਨੇ ਸਾਰੀਆਂ, ਮੈਂ ਇਹਨਾਂ ਦਾ ਸਹਿਮਤ 100% ਮੈਂ ਨਹੀਂ ਹੈਗਾ। ਅੱਛਾ, ਆ ਜਾਓ ਸਿੱਧੂ ਦੀ ਖਬਰ। ਹਾਂਜੀ, ਸਿੱਧੂ ਸਾਹਿਬ ਨੇ ਬਿਆਨ ਦਿੱਤਾ ਅੱਜ ਬਈ ਮੈਂ ਪੰਜਾਬ ਦਾ ਜਿਹੜਾ ਮੇਰਾ ਰੋਡ ਮੈਪ ਆ ਨਾ, ਇਸ ਯੂਰਪ ਦੀ ਤਰ੍ਹਾਂ ਮੈਂ ਲਿਆਊਂਗਾ, ਪੰਜਾਬ ਯੂਰਪ ਦੀ ਤਰ੍ਹਾਂ ਤਰੱਕੀ ਕਰੇਗਾ, ਤੇ ਮੈਂ ਤੇ ਚੰਨੀ ਦੋ ਹੈਗੇ ਆ, ਮਤਲਬ ਬਾਡੀਆਂ ਤੇ ਅਸੀਂ ਕੋਈ ਰੂਹ ਆ
ਜੀ।
ਦੂਸਰੀ ਗੱਲ ਤੇ ਆ ਜਾਓ, ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਚੋਣ ਕਮੇਟੀ ਚ ਉਹਨੂੰ ਲਿਆ ਗਿਆ ਤੇ ਨਾਲ ਜਾਖੜ ਨੂੰ ਲਿਆ ਗਿਆ, ਉਹ ਕਹਿੰਦਾ ਜੀ ਮੈਂ ਤਾਂ ਕਾਦੀਆਂ ਤੋਂ ਪੱਕੀ ਮੋਹਰ ਲੱਗ ਗਈ, ਮੈਨੂੰ ਹਰੀ ਝੰਡੀ ਮਿਲ ਗਈ
ਜੀ,
ਤੇ ਉੱਥੋਂ ਲੜਾਂਗਾ। ਬਾਕੀ ਆ ਜਾਓ, ਕੈਪਟਨ ਦੀ ਖਬਰ ਜਿਹੜੀ ਅੱਜ ਨਵੀਂ ਪਾਰਟੀ ਦਾ ਉਹਨੇ ਆਪਦਾ ਦਫ਼ਤਰ ਉਦਘਾਟਨ ਕੀਤਾ ਵਾ, ਇਹਦੇ ਵਿੱਚ ਅਫਵਾਹਾਂ ਉਡਾਈਆਂ ਗਈਆਂ ਵੀ ਪਲਵੀਤ ਕੌਰ ਤੇ ਉਹਦਾ ਬੇਟਾ ਨਹੀਂ ਸ਼ਾਮਲ ਹੋਏ। ਇਹ ਦੇਖੋ ਜੀ, ਲੋਕਾਂ ਚ ਅੱਖੀ ਘੱਟਾ ਪਾਉਣ ਦੀ ਗੱਲ ਹੈ, ਇਹ ਸਿਰਫ ਕਾਂਗਰਸ ਦੇ ਵਿੱਚ ਦੋ ਮੀਡੀਆ ਚ ਪੈਰ ਰੱਖ ਕੇ ਨੀ ਚੱਲ ਹੋਣਾ ਹੁਣ ਪਲਵੀਤ ਕੌਰ ਤੋਂ ਤੇ ਉਹਦੇ ਬੇਟੇ ਤੋਂ ਜਾਂ ਉਹਦੇ ਪਰਿਵਾਰ ਤੋਂ
ਜੀ ਜੀ।
ਹਾਂਜੀ, ਇਹ ਬਿਲਕੁਲ ਜਦੋਂ ਕਰਨਗੇ ਪ੍ਰਚਾਰ ਕਰਨਾ ਹੀ ਪੈਣਾ ਵਾ। ਬਿਲਕੁਲ ਬਾਈ ਜੀ ਨੇ ਸਹੀ ਦੱਸਿਆ ਵੀ ਆਧਾਰ ਪਲਵੀਤ ਕੌਰ ਦਾ ਹੀ ਜ਼ਿਆਦਾ ਹੈਗਾ ਉਹਦੇ ਵਿੱਚ। ਨੋਟਿਸ ਕੱਢਿਆ ਸੀਗਾ ਹਾਈ ਕਮਾਂਡ ਨੇ ਪ੍ਰਤੀਤ ਕੌਰ ਨੂੰ, ਉਹ ਇੱਕ ਨੋਟਿਸ ਨੀ ਸੀਗਾ, ਉਹ ਇੱਕ ਸੀਗਾ ਵੀ ਤੂੰ ਬਾਈ ਤਿਆਰੀ ਕਰ ਲਾ, ਤੈਨੂੰ ਬਾਹਰ ਦਾ ਰਸਤਾ ਦਿਖਾਉਣਾ ਸੀ ਕਾਂਗਰਸ, ਉਹਦਾ ਮਮੀਨ ਜੀ ਨਿਕਲਣਾ ਵਾ, ਨਿਕਲਣਾ ਵੀ ਇਹੀ
ਦੱਸੋ। ਮੇਰਾ ਇਹ ਹੈ ਕਿ ਬਾਜਵਾ ਤੇ ਜਾਖੜ ਨੂੰ ਜਦੋਂ ਇਲੈਕਸ਼ਨ ਦੇ ਵਿੱਚ ਅਹਿਮ ਅਹੁਦੇ ਦੇ ਦਿੱਤੇ ਨੇ, ਤੇ ਉਹਨਾਂ ਨੇ ਖੁਦ ਆਪਣਾ ਹੀ ਐਲਾਨ ਕਰ ਦਿੱਤਾ ਕਿ ਮੈਂ ਕਾਦੀਆਂ ਤੋਂ ਇਲੈਕਸ਼ਨ ਆ ਜਿਹੜੀ ਉਹ ਲੜਨੀ ਹੈ, ਤੇ ਫਿਰ ਸਿੱਧੂ ਕਿੱਦਾਂ ਕੋਆਪਰੇਟ ਕਰੇਗਾ ਉਹਨਾਂ ਦੇ ਨਾਲ?
ਦੇਖੋ ਜੀ, ਜਦੋਂ ਉਹਨੇ ਫਤਿਹ ਸਿੰਘ ਬਾਜਵਾ ਦੇ ਇਲਾਕੇ ਚ ਜਾ ਕੇ ਉਹਦੇ ਐਲਾਨ ਕੀਤਾ ਸੀਗਾ, ਸਿੱਧੂ ਸਾਹਿਬ ਨੇ ਕਿਹਾ ਮੈਂ ਅੱਜ ਉਡੀਕ ਕਰ ਰਿਹਾ ਸੀ ਵੀ ਮੇਰਾ ਵੱਡਾ ਭਾਅ ਜੀ ਪ੍ਰਤਾਪ ਸਿੰਘ ਬਾਜਵਾ ਵੀ ਆਏਗਾ, ਮੇਰਾ ਕਹਿੰਦਾ ਅੱਖੀਆਂ ਤਰਸੀ ਨੇ ਇਸ ਨੂੰ ਉਡੀਕਣ ਨੂੰ।
ਸਿੱਧੂ ਨੇ
ਇਹ ਕਿਹਾ, ਹਾਂ ਉਸ ਦਿਨ ਰੈਲੀ ਚ ਕਿਹਾ ਸੀ ਮਹਾਰਾਜ ਜੀ, ਮੈਂ ਤੁਹਾਨੂੰ ਭੇਜੀ ਆ ਵੀਡੀਓ, ਪ੍ਰਤਾਪ ਸਿੰਘ ਦੇਖੋ, ਪ੍ਰਤਾਪ ਸਿੰਘ ਬਾਜਵਾ ਜਿੱਥੋਂ ਮਰਜ਼ੀ ਲੜ ਸਕਦਾ, ਉਹ ਸਿੱਧੂ ਨੂੰ ਕੋਈ ਤਰਾਜ ਨੀ, ਸਿੱਧੂ ਨੇ ਨਾ ਕੋਈ ਪ੍ਰਧਾਨੀ ਜੀ ਦੇ ਅਸਰ ਹੋਣਾ ਵਾ, ਉਹ ਤਾਂ ਪਹਿਲਾਂ ਹੀ ਜਦੋਂ ਕੈਪਟਨ ਮਿਲੇ ਵੀ ਰੌਲਾ ਤਾਂ ਉਹਦਾ ਹੈਗਾ ਤ੍ਰਿੰਦਰ ਬਾਜਵਾ ਨਾਲ ਤੇ ਰੰਧਾਵੇ ਨਾਲ, ਉਹਦੇ ਵਿੱਚ ਸਿੱਧੂ ਵੀ ਅੱਜ ਕੱਲ੍ਹ ਖੁਸ਼ ਹੈ, ਪ੍ਰਤਾਪ ਸਿੰਘ ਬਾਜਵਾ ਨੂੰ ਸਿੱਧਾ ਨੀ ਸੀ ਕਹਿ ਸਕਦਾ ਹੁਣ ਇਹ। ਹੁਣ ਉਹਨੇ ਗੂੰਜੇ ਲਾਉਣਾ ਦੇਖੋ ਤ੍ਰਿਪਤ ਬਾਜਵਾ ਤੇ ਆਪਣੇ ਰੰਧਾਵਾ ਸਾਹਿਬ ਸਿੱਧੂ ਤੋਂ ਵੱਖਰੇ ਨੇ, ਕੋਈ ਬਿਆਨ ਨੀ ਕਰਦਾ ਸਿੱਧੂ ਨੂੰ ਉਲਟ ਧਿਰ ਬਣ ਗਈ ਉਹ, ਤੇ ਇਹ ਬਾਜਵਾ ਪ੍ਰਤਾਪ ਸਿੰਘ ਬਾਜਵਾ ਤੇ ਫਤਿਹ ਬਾਜਵਾ ਸਿੱਧੂ ਦੀ ਧਿਰ ਬਣੀ ਹੋਈ ਹੈ ਜੀ।
ਠੀਕ ਹੈ,
ਦੂਸਰੀ ਗੱਲ ਮੇਰਾ ਵੱਡਾ ਕੁਐਸਚਨ ਅੱਜ ਕੱਲ੍ਹ ਜੋ ਪੰਜਾਬ ਚ ਬਰਸਤਾਂ ਹੋ ਰਹੀਆਂ, ਮੇਰਾ ਕੁਐਸਚਨ ਵੱਖਰਾ ਇਹਨਾਂ ਤੋਂ, ਤੇ ਅੱਜ ਕੱਲ੍ਹ ਬਾਈ ਜੀ ਖਾਸੀ ਬੰਦੀ ਵਾਲੇ ਸੇਵਾ ਮੁਕਤ ਹੋਏ ਨੇ, ਡੀਐਸਪੀ ਜਾਂ ਹੋਰ ਇੰਸਪੈਕਟਰ ਵਗੈਰਾ, ਉਹ ਜਿਹੜੇ ਉਹਨਾਂ ਦੇ ਉੱਪਰ ਹੁਣ ਡਿਊਟੀਆਂ ਕਰ ਰਹੇ ਵੱਡੇ ਵੱਡੇ ਅਫਸਰ, ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆ ਜਾਓ ਵਰਦੀਆਂ ਪਾ ਲਓ ਜਾਂ ਬਿਨਾਂ ਵਰਦੀਆਂ, ਸਾਨੂੰ ਪੈਸੇ ਇਕੱਠੇ ਕਰਕੇ ਦਿਓ ਲੋਕਾਂ ਤੋਂ, ਇਹ ਸੌਖਾ ਤਰੀਕਾ ਕਰਿਆ ਗਿਆ। ਪਰ ਚੰਨੀ ਸਾਹਿਬ ਕਹਿੰਦਾ ਵੀ ਨੱਥ ਪਾਊ, ਚੰਨੀ ਸਾਹਿਬ ਨੱਥ ਨੂੰ ਕੋਈ ਨੀ ਪੈਣੀ ਹੈ, ਪਹਿਲਾਂ ਤੇ ਚੱਲਦੇ ਆਏ ਨੇ, ਇਹ ਅਸਾਂ ਡੀਐਸਪੀ ਫਰੀਦਕੋਟ ਚ ਫੜਿਆ ਗਿਆ ਭਾਜੀ ਫਤਿਹਪੁਰ ਸਾਹਿਬ ਜੀ,
ਮਨਮਿੰਦਰ ਮਾਂਗਟ ਹੋਣਾ ਨੰਬਰ 416-845-1352 416-845-1352 ਆਰਈਐਸਪੀ ਟੀਐਫਐਸਏ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਅਗਰ ਆਰਈਐਸਪੀ ਦਾ ਤੁਸੀਂ ਅਜੇ ਤੱਕ ਬੱਚਿਆਂ ਲਈ ਅਕਾਊਂਟ ਨਹੀਂ ਕਰਵਾਇਆ ਤਾਂ ਜ਼ਰੂਰ ਇੱਕ ਵਾਰ ਮਨਵਿੰਦਰ ਮਾਂਗਟ ਨੂੰ ਕਾਲ ਕਰ ਲਵੋ 416-845-1352 ਇਹਨਾਂ ਦਾ ਨੰਬਰ ਹੈ। ਵਾਈ ਕੇ ਟਰੱਕ ਟ੍ਰੇਲਰ ਰਿਪੇਅਰ ਦਾ ਨੰਬਰ 905-796-3010 ਵਾਈ ਕੇ ਟਰੱਕ ਟ੍ਰੇਲਰ ਰਿਪੇਅਰ ਵਾਲਿਆਂ ਦਾ ਨੰਬਰ ਹੈ। 89 ਸਟੈਫੋਰਡ ਡਰਾਈਵ ਦੇ ਉੱਤੇ ਜਾਣਾ, ਸਟੀਫਨ ਗਰੇਵਾਲ ਦੇ ਨਾਲ ਸੰਪਰਕ ਕਰਨਾ, ਔਰ ਇਹਨਾਂ ਨੂੰ ਕੁਛ ਡਰਾਈਵਰ ਵੀ ਚਾਹੀਦੇ ਨੇ। 905-796-3010 905-796-3010 ਇਹਨਾਂ ਦਾ ਨੰਬਰ ਹੈ। ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦਾ ਨੰਬਰ 416-675-7500 416-675-7500 225 ਕਲੀਅਰ ਪੋਰਟ ਕ੍ਰੈਸਨ ਟੋਬੀਕੋ ਦੇ ਵਿੱਚ ਸਥਿਤ ਨੇ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੇ ਪਾਪੂਲਰ ਟਾਇਰ ਦੀ ਇੱਥੇ ਲੋਕੇਸ਼ਨ ਹੈ। ਪਾਪੂਲਰ ਟਾਇਰ ਦੇ ਉੱਤੇ ਵੀ ਜਾਣਾ ਤੁਸੀਂ, ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨਾਲ ਵੀ ਸੰਪਰਕ ਕਰ ਲੈਣਾ ਟਰੱਕ ਦਾ ਲਾਇਸੈਂਸ ਲੈਣ ਦੇ ਲਈ 416-675-7500 ਨਵੇਂ ਟਰੱਕ ਤੁਹਾਨੂੰ ਮਿਲਣੇ ਨੇ ਚਲਾਉਣ ਨੂੰ, ਤੇ ਨਾਲ ਦੀ ਨਾਲ ਪ੍ਰੋਪਰ ਟ੍ਰੇਨਿੰਗ ਸਾਰੀ ਦਿੱਤੀ ਜਾਂਦੀ ਹੈ। ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 ਇਹਨਾਂ ਦਾ ਨੰਬਰ ਹੈ। ਪ੍ਰੋਗਰਾਮ ਖੌਰ ਸਾਹਿਬ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਗੁਰਪ੍ਰੀਤ ਸਿੰਘ ਪੁਰਬਾ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਵੀਕਐਂਡ ਹੈ ਬਹੁਤ ਵਧੀਆ ਰਿਹਾ ਹੋਵੇਗਾ
ਜੀ। ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ, ਔਰ ਕੀ ਸਮਾਚਾਰ ਨੇ ਖੇਡ ਜਗਤ ਦੇ?
ਜੀ ਬਹੁਤ ਸਾਰੀਆਂ ਖਬਰਾਂ ਨੇ ਖੇਡ ਸਮਾਚਾਰ ਦੀਆਂ। ਕ੍ਰਿਕਟ ਤੋਂ ਪਹਿਲਾਂ ਸ਼ੁਰੂ ਕਰ ਲੈਂਦੇ ਹਾਂ ਜੀ। ਇੰਡੀਆ ਵਰਸਿਜ਼ ਨਿਊਜ਼ੀਲੈਂਡ ਦਾ ਜਿਹੜਾ ਦੂਸਰਾ ਟੈਸਟ ਮੈਚ ਸੀਗਾ, ਉਹਦੇ ਵਿੱਚ ਇੰਡੀਆ ਨੇ 372 ਰਨਾਂ ਦੇ ਨਾਲ ਜਿਹੜਾ ਜੀ ਨਿਊਜ਼ੀਲੈਂਡ ਨੂੰ ਹਰਾ ਦਿੱਤਾ ਹੈ। ਬਿਗੈਸਟ ਵਿਨ ਇਨ ਟਰਮਸ ਆਫ ਰਨਸ ਬਾਏ ਇੰਡੀਆ ਇਨ ਦਾ ਹਿਸਟਰੀ ਆਫ ਕ੍ਰਿਕਟ, ਤੇ ਉਸ ਦੇ ਨਾਲ ਨਾਲ ਜਿਹੜੀ 1-0 ਦੇ ਨਾਲ ਇਹ ਸੀਰੀਜ਼ ਜਿੱਤੀ ਹੈ। ਇੰਡੀਆ ਦੀ ਜਿਹੜੀ ਹੈ ਜੀ, ਇੰਡੀਆ ਹੈਜ਼ ਰਿਗੇਨਡ ਟੋਪ ਸਪੋਟ ਇਨ ICC ਰੈਂਕਿੰਗ ਟੈਸਟ ਕ੍ਰਿਕਟ ਦੀ ਜੇਕਰ ਗੱਲ ਕਰਦੇ ਹਾਂ। ਪਲੇਅਰ ਆਫ ਦਾ ਮੈਚ ਜਿਹੜੇ ਸੀਗੇ ਜੀ, ਮਾਇਕ ਅਗਰਵਾਲ ਬਣੇ ਨੇ, ਆਰ ਅਸ਼ਵਿਨ ਪਲੇਅਰ ਆਫ ਦਾ ਸੀਰੀਜ਼ ਬਣੇ ਨੇ। ਪਰ ਜਿਹੜੀ ਸਭ ਤੋਂ ਵਧੀਆ ਇਸ ਮੈਚ ਦੇ ਵਿੱਚ ਗੱਲ ਹੋਈ ਹੈ ਜੀ, ਜਿਹੜੇ ਨਿਊਜ਼ੀਲੈਂਡ ਦੇ ਏਜਾਜ਼ ਪਟੇਲ ਇਨ ਦਾ ਹਿਸਟਰੀ ਆਫ ਕ੍ਰਿਕਟ, ਉਹ ਸਿਰਫ ਔਰ ਸਿਰਫ ਤੀਸਰੇ ਜਿਹੜੇ ਪਰਸਨ ਐਸੇ ਬਣੇ ਨੇ ਜਿਨ੍ਹਾਂ ਨੇ 10 ਦੀਆਂ 10 ਵਿਕਟਾਂ ਇੰਡੀਆ ਦੀਆਂ 1 ਇਨਿੰਗ ਦੇ ਵਿੱਚ ਲਈਆਂ ਨੇ। ਟੋਟਲ ਮੈਚ ਦੇ ਵਿੱਚ 14 ਖਿਡਾਰੀ ਉਹਨਾਂ ਨੇ ਆਊਟ ਕੀਤੇ ਨੇ, ਪਰ 1 ਇਨਿੰਗ ਦੇ ਵਿੱਚ 10 ਪਲੇਅਰ ਹੁੰਦੇ ਨੇ ਜੀ ਜਿਨ੍ਹਾਂ ਨੂੰ ਆਊਟ ਕਰਨਾ ਹੁੰਦਾ ਜਗਦੀਸ਼ ਜੀ, ਔਰ 10 ਦੀਆਂ 10 ਵਿਕਟਾਂ ਏਜਾਜ਼ ਪਟੇਲ ਨੇ ਲਈਆਂ ਸੀ ਫਸਟ ਇਨਿੰਗ 'ਚ ਇੰਡੀਆ ਦੀਆਂ। ਇਸ ਤੋਂ ਪਹਿਲਾਂ ਇਹ ਕਾਰਨਾਮਾ 144 ਸਾਲਾਂ ਦੀ ਕ੍ਰਿਕਟ ਹਿਸਟਰੀ ਦੇ ਵਿੱਚ ਟੈਸਟ ਕ੍ਰਿਕਟ ਦੇ ਵਿੱਚ ਜਿਮ ਲੇਕਰ ਅਨਿਲ ਕੁੰਬਲੇ ਦੋ ਜਾਣਿਆਂ ਨੇ ਕੀਤਾ ਜੀ। ਸੋ ਤੀਸਰੇ ਇਹਦੇ ਵਿੱਚ ਜਿਹੜਾ ਨਾਮ ਹੈ ਜੀ ਉਹ ਏਜਾਜ਼ ਪਟੇਲ ਦਾ ਜੁੜ ਗਿਆ, ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇਸ ਤੋਂ ਬਾਅਦ ਹੁਣ ਇੰਡੀਆ ਦਾ ਜਿਹੜਾ ਟੂਰ ਹੈ ਜੀ ਸਾਊਥ ਅਫਰੀਕਾ ਦਾ ਸ਼ੁਰੂ ਹੋਣਾ, ਹਾਲਾਂਕਿ ਟੂਰ 17 ਦਸੰਬਰ ਤੋਂ ਸ਼ੁਰੂ ਹੋਣਾ ਸੀ, ਪਰ ਓਮੀਕ੍ਰੋਨ ਦੇ ਇਫੈਕਟ ਕਰਕੇ ਜਿਹੜਾ ਜੀ ਇਹ ਥੋੜਾ ਲੇਟ ਕਰ ਦਿੱਤਾ ਗਿਆ। ਦਸੰਬਰ 26 ਤੋਂ ਹੁਣ ਜਿਹੜਾ ਇੰਡੀਆ ਦਾ ਇਹ ਟੂਰਨਾਮੈਂਟ ਬਾਇਲੈਟਰਲ ਸੀਰੀਜ਼ ਸ਼ੁਰੂ ਹੋਏਗੀ। ਇਹਦੇ ਵਿੱਚ 3 ਟੈਸਟ ਮੈਚ ਹੋਣਗੇ, 3 ਵਨਡੇ ਮੈਚ ਹੋਣਗੇ, ਤੇ 4 ਜਿਹੜੇ T20 ਸੀਗੇ ਜੀ ਉਹ ਕੈਂਸਲ ਕਰ ਦਿੱਤੇ ਗਏ ਨੇ, ਇਸੇ ਕਰਕੇ ਉਹ ਜਿਹੜਾ ਹਫਤਾ ਹੈ ਜੀ ਅੱਗੇ ਸੀਰੀਜ਼ ਕਰ ਦਿੱਤੀ ਗਈ ਹੈ। ਮੂਵਿੰਗ ਔਨ ਟੂ ਨੈਕਸਟ ਗੇਮ, ਪਾਕਿਸਤਾਨ ਵਰਸਿਜ਼ ਬੰਗਲਾਦੇਸ਼ ਦਾ ਜਿਹੜਾ ਦੂਸਰਾ ਟੈਸਟ ਮੈਚ ਚੱਲ ਰਿਹਾ ਜੀ, ਉਹਦੇ ਵਿੱਚ ਕੋਈ ਕੱਲ੍ਹ ਬੋਲਿੰਗ ਨਹੀਂ ਹੋਈ ਕਿਉਂਕਿ ਬਾਰਿਸ਼ ਕਰਕੇ ਤੀਸਰੇ ਦਿਨ ਦੀ ਖੇਡ ਵੀ ਨਹੀਂ ਹੋ ਸਕੀ। ਹਾਲੇ ਤੱਕ ਦਾ ਸਕੋਰ ਪਾਕਿਸਤਾਨ 188 ਰਨ 2 ਵਿਕਟਾਂ ਦੇ ਨੁਕਸਾਨ ਤੇ ਐਸ਼ਜ਼ ਸੀਰੀਜ਼ ਜਿਹੜੀ ਹੈ ਜੀ ਕੱਲ੍ਹ ਨੂੰ ਸ਼ੁਰੂ ਹੋ ਜਾਣੀ ਹੈ। ਆਸਟ੍ਰੇਲੀਆ ਵਰਸਿਜ਼ ਇੰਗਲੈਂਡ ਪਹਿਲਾ ਟੈਸਟ ਮੈਚ ਬ੍ਰਿਸਬੇਨ ਦੇ ਵਿੱਚ ਟੋਰੋਂਟੋ ਦੇ ਟਾਈਮ ਦੇ ਨਾਲ ਕੱਲ੍ਹ ਨੂੰ ਸ਼ਾਮ ਨੂੰ ਜਿਹੜਾ ਜੀ 7 ਵਜੇ ਹੋਏਗਾ। ਸੋ ਬਹੁਤ ਸਾਰੀਆਂ ਨਿਗਾਹਾਂ ਇਸ ਸੀਰੀਜ਼ ਤੇ ਲੱਗੀਆਂ ਹੁੰਦੀਆਂ ਨੇ ਜਦੋਂ ਕ੍ਰਿਕਟ ਦੀ ਗੱਲ ਆਉਂਦੀ ਹੈ। ਦਾ ਐਸ਼ਜ਼ ਸੀਰੀਜ਼ ਕੱਲ੍ਹ ਨੂੰ ਸ਼ਾਮ ਨੂੰ ਸਟਾਰਟ ਹੋ ਜਾਏਗੀ ਜੀ। NHL ਦੀ ਜੇਕਰ ਗੱਲ ਕਰੀਏ, ਟੋਰੋਂਟੋ ਤੇ ਵਿਨੀਪੈਗ ਦੇ ਮੈਚ ਦੇ ਵਿੱਚ ਵਿਨੀਪੈਗ 6-3 ਦੇ ਨਾਲ ਜੇਤੂ ਰਹੇ ਨੇ। ਅਗਲਾ ਜਿਹੜਾ ਮੈਚ ਹੈ ਜੀ ਟੋਰੋਂਟੋ ਦਾ ਹੁਣ ਕੋਲੰਬਸ ਦੇ ਨਾਲ ਹੋਣਾ ਹੈ। ਟਾਈਮਿੰਗ ਕੱਲ ਸ਼ਾਮ ਨੂੰ 7 ਵਜੇ। ਇਸ ਤੋਂ ਬਿਨਾਂ ਮੌਂਟਰੀਅਲ ਦੀ ਟੀਮ ਨੈਸ਼ਵਿਲ ਤੋਂ 4-3 ਦੇ ਨਾਲ ਹਾਰੀ ਹੈ। NBA ਦੀ ਜੇਕਰ ਗੱਲ ਕਰੀਏ ਤਾਂ ਟੋਰਾਂਟੋ 102 ਦੇ ਮੁਕਾਬਲੇ 90 ਦੇ ਸਕੋਰ ਦੇ ਨਾਲ ਵਾਸ਼ਿੰਗਟਨ ਤੋਂ ਜੇਤੂ ਰਿਹਾ। ਅਗਲਾ ਜਿਹੜਾ ਮੈਚ ਹੈ ਜੀ ਬੁੱਧਵਾਰ ਨੂੰ 7:30 ਵਜੇ ਓਕਲਾਹਾਮਾ ਦੇ ਨਾਲ। ਫਾਰਮੂਲਾ 1 ਗ੍ਰੈਂਡ ਪ੍ਰੀ ਰੇਸਿੰਗ ਦੇ ਵਿੱਚ ਲੂਈਸ ਹੈਮਿਲਟਨ ਜਿਹੜੇ ਨੇ ਜੀ ਸਾਊਦੀ ਅਰੇਬੀਆ ਗ੍ਰੈਂਡ ਪ੍ਰੀ ਦੇ ਵਿੱਚ ਜੇਤੂ ਰਹੇ ਨੇ। ਵਰਸਟੈਪਨ ਜਿਹੜੇ ਨੇ ਸੈਕਿੰਡ ਫਿਨਿਸ਼ ਹੋਏ ਨੇ। ਦੋਨੋਂ ਡਰਾਈਵਰ ਜਿਹੜੇ ਨੇ ਜੀ ਇਕੁਅਲ ਪੁਆਇੰਟਸ ਤੇ ਨੇ। ਇੱਕ ਜਿਹੜੀ ਹੈ ਜੀ ਰੇਸ ਬਾਕੀ ਹੈ ਇਸ ਸਾਲ ਦੀ, ਜਿਹੜੀ ਕਿ ਆਬੂਧਾਬੂ ਦੇ ਵਿੱਚ ਹੋਣੀ ਹੈ, ਫਰਾਈਡੇ ਨੂੰ 8 ਵਜੇ ਤੋਂ ਸ਼ੁਰੂ ਹੋਏਗੀ ਤੇ ਸੰਡੇ ਨੂੰ ਜਿਹੜਾ ਜੀ ਉਹਦਾ ਫਾਈਨਲ ਡੇ ਹੋਏਗਾ। ਜਿਹੜਾ ਵੀ ਇਹਨਾਂ ਦੋਨਾਂ ਵਿੱਚੋਂ ਉਹ ਰੇਸ ਜਿੱਤ ਗਿਆ ਜੀ, ਦੈਟ ਵਿਲ ਬਿਕਮ ਚੈਂਪੀਅਨ। ਜੇਕਰ ਲੂਈਸ ਹੈਮਿਲਟਨ ਜਿੱਤਦੇ ਨੇ ਤਾਂ ਉਹ 8ਵੀਂ ਵਾਰ ਚੈਂਪੀਅਨ ਬਣ ਜਾਣਗੇ ਜੀ। ਮੂਵਿੰਗ ਆਨ ਟੂ ਗ੍ਰੇ ਕੱਪ, ਗ੍ਰੇ ਕੱਪ ਦੇ ਵਿੱਚ ਈਸਟਰਨ ਡਿਵੀਜ਼ਨ ਦੇ ਵਿੱਚ ਹੈਮਿਲਟਨ ਨੇ ਟੋਰਾਂਟੋ ਨੂੰ ਹਰਾ ਦਿੱਤਾ ਜੀ, ਤੇ ਵੈਸਟਰਨ ਡਿਵੀਜ਼ਨ ਦੇ ਵਿੱਚ ਵਿਨੀਪੈਗ ਨੇ ਸਸਕੈਚੁਅਨ ਨੂੰ ਹਰਾ ਦਿੱਤਾ। ਸੰਡੇ 12 December ਨੂੰ ਵਿਨੀਪੈਗ ਵਰਸਿਜ ਹੈਮਿਲਟਨ, ਇੱਕ ਵਾਰੀ ਫਿਰ ਤੋਂ ਇਹੀ ਸੇਮ ਫਾਈਨਲ ਰਿਪੀਟ ਹੋਣਾ ਜੀ ਜਿਹੜਾ 2019 ਦੇ ਵਿੱਚ ਹੋਇਆ ਸੀ। ਟਿਮ ਹੋਰਟਨ ਫੀਲਡ ਆਊਟ, ਫੀਲਡ ਜਿਹੜੀ ਹੈ ਜੀ ਸੋਲਡ ਆਊਟ ਹੈ ਆਲਰੇਡੀ। ਹੈਮਿਲਟਨ ਦੇ ਵਿੱਚ ਇਹ ਫਾਈਨਲ ਹੋਣਾ, ਸੋ ਆਲਰੇਡੀ ਇਟਸ ਅ ਸੋਲਡ ਆਊਟ ਈਵੈਂਟ। ਬੈਡਮਿੰਟਨ ਦੇ ਵਿੱਚ ਚੰਗੀ ਖਬਰ ਹੈ ਜੀ, ਇੰਡੀਆ ਦੇ PV ਸਿੰਧੂ ਹਾਲਾਂਕਿ ਫਾਈਨਲ ਦੇ ਵਿੱਚ NC Young ਤੋਂ ਹਾਰ ਗਏ ਨੇ ਪਰ ਫਾਈਨਲ ਦੇ ਵਿੱਚ ਪਹੁੰਚੇ ਨੇ। ਔਰ ਦੂਸਰੇ ਪਾਸੇ NC Young ਪਹਿਲੇ ਸਾਊਥ ਕੋਰੀਅਨ ਬਣੇ ਨੇ ਜਿਨ੍ਹਾਂ ਨੇ ਕਿ ਇਹ ਵਰਲਡ ਬੈਡਮਿੰਟਨ ਟਾਈਟਲ ਜਿੱਤਿਆ। ਲਾਸਟ ਬਟ ਨਾਟ ਦ ਲੀਸਟ, ਵਰਲਡ ਜੂਨੀਅਰ ਜਿਹੜਾ ਜੀ ਹਾਕੀ ਟੂਰਨਾਮੈਂਟ ਉਹ ਫਿਨਿਸ਼ ਹੋਇਆ, ਉਸ ਦੇ ਵਿੱਚ ਅਰਜਨਟੀਨਾ ਨੇ ਜਰਮਨੀ ਨੂੰ ਬੀਟ ਕੀਤਾ ਫਾਈਨਲ ਦੇ ਵਿੱਚ 4-2 ਦੇ ਨਾਲ, ਤੇ ਅਰਜਨਟੀਨਾ ਜਿਹੜਾ ਜੀ ਚੈਂਪੀਅਨ ਬਣਿਆ। ਇੰਡੀਆ ਵਾਸਤੇ ਮਾੜੀ ਗੱਲ ਇਹ ਰਹੀ ਜੀ ਕਿ ਫਰਾਂਸ ਤੋਂ ਇੱਕ ਵਾਰੀ ਫੇਰ ਤੋਂ 3rd ਪੋਜੀਸ਼ਨ ਵਾਸਤੇ ਇੰਡੀਆ ਹਾਰਿਆ, ਸੋ ਬ੍ਰੋਂਜ਼ ਮੈਡਲ ਵੀ ਜਿਹੜਾ ਇੰਡੀਆ ਨੂੰ ਨਹੀਂ ਮਿਲ ਸਕਿਆ। ਫਰਾਂਸ ਨੇ ਜਿਹੜੀ ਜੀ 3rd ਪੋਜੀਸ਼ਨ ਲਈ ਹੈ 3-1 ਦੇ ਨਾਲ, ਸੋ 2 ਵਾਰੀ ਫਰਾਂਸ ਨੇ ਜਿਹੜਾ ਜੀ ਇੰਡੀਆ ਨੂੰ ਇਸ ਵਰਲਡ ਕੱਪ ਦੇ ਵਿੱਚ ਹਰਾਇਆ। ਐਂਡ ਬਿਫੋਰ ਵੀ ਗੋ ਟੂ ਕੋਰੋਨਾ ਵਾਇਰਸ, ਜੇਕਰ ਤੁਸੀਂ ਆਪਣੇ
ਇਸ ਤੋਂ ਪਹਿਲਾਂ ਮੈਂ ਇੱਕ ਹੋਰ ਤੁਹਾਡੇ ਨਾਲ ਖਬਰ ਸਪੋਰਟਸ ਦੀ ਹੀ ਸਾਂਝੀ ਤੌਰ ਤੋਂ ਜਾਣਨੀ ਚਾਹੁੰਦਾ ਹਾਂ, ਬੀਜਿੰਗ ਓਲੰਪਿਕਸ ਦਾ ਕੀ ਚੱਲ ਰਿਹਾ ਵਾ? ਅਮਰੀਕਾ ਡਿਪਲੋਮੈਟਿਕ ਬਾਈਕਾਟ ਕਰਨ ਜਾ ਰਿਹਾ, ਕੈਨੇਡਾ ਉਹਦੇ ਬਾਰੇ ਕੀ ਕੰਸਿਡਰ ਕਰ ਰਿਹਾ, ਬਾਕੀ ਕੰਟਰੀਜ਼ ਉਸਦੇ ਬਾਰੇ ਚ ਕੀ ਸੋਚ ਰਹੇ ਨੇ? ਸੋ ਕਾਫੀ ਇਸ ਸਮੇਂ ਚਰਚਾ ਦੇ ਵਿੱਚ ਹੈ, ਅੱਜ ਬੀਜਿੰਗ ਓਲੰਪਿਕਸ ਦੀ 2022 ਦੀ ਕਾਫੀ ਚਰਚਾ ਰਹੇਗੀ ਮੇਨਸਟ੍ਰੀਮ ਮੀਡੀਆ ਦੇ ਵਿੱਚ।
ਜੀ ਬਿਲਕੁਲ, ਇਹਦੇ ਤੇ ਕਾਫੀ ਸਮੇਂ ਤੋਂ ਗੱਲਬਾਤ ਵੈਸੇ ਚੱਲ ਰਹੀ ਸੀ ਪਿਛਲੇ 1 ਮਹੀਨੇ ਤੋਂ ਕਿ ਜਿਹੜਾ ਜੀ USA ਇਸ ਦਾ ਬਾਈਕਾਟ ਕਰ ਸਕਦਾ, ਕਾਫੀ ਹੋਰ ਕੰਟਰੀਜ਼ ਇਸ ਦਾ ਕਰ ਸਕਦੀਆਂ ਨੇ। 2-3 ਰੀਜ਼ਨ ਨੇ ਜੀ ਉਹਦੇ। ਇੱਕ ਤਾਂ ਆਬਵੀਅਸਲੀ ਦੇ ਆਰ ਵਰਿਡ ਅਬਾਊਟ ਜਿਹੜਾ ਜੀ ਕੋਰੋਨਾ ਵਾਇਰਸ ਕਰਕੇ ਕਿ ਬਹੁਤ ਸਾਰੇ ਉੱਥੇ ਪਲੇਅਰਸ ਐਥਲੀਟਸ ਇਕੱਠੇ ਹੋਣਗੇ। ਦੂਸਰਾ ਜਿਹੜੀਆਂ ਚਾਈਨਾ ਦੀਆਂ ਪਾਲਿਸੀਜ਼ ਨੂੰ ਲੈ ਕੇ ਬਹੁਤ ਉਸ ਦੇ ਨਾਲ ਬਾਈਕਾਟ ਕਰਨਾ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਉਹ ਉੱਥੇ ਐਥਲੀਟਸ ਨੂੰ ਟ੍ਰੀਟ ਕਰਦੇ ਨੇ, ਜਿਸ ਤਰ੍ਹਾਂ ਆਪਾਂ ਪਿੱਛੇ ਵੀ ਖਬਰ ਸਾਂਝੀ ਕੀਤੀ ਆ। ਔਰ ਤੀਸਰਾ ਫਿਰ ਜਿਹੜਾ ਜੀ ਆਪਸ ਦੇ ਵਿੱਚ ਜਿਹੜੀ ਕਸ਼ਮਕਸ਼ ਹੈ ਕਿ ਜਿਹੜਾ ਉਹਨਾਂ ਨੂੰ ਜੀ ਚਾਈਨਾ ਨੂੰ ਕਿਸ ਤਰ੍ਹਾਂ ਥੱਲੇ ਦਿਖਾਇਆ ਜਾ ਸਕਦਾ, ਉਹ ਵੀ ਕਿਤੇ ਨਾ ਕਿਤੇ ਜਿਸ ਨੂੰ ਤੁਸੀਂ ਕਹਿ ਸਕਦੇ ਕਿ ਪੋਲੀਟਿਕਸ ਵੀ ਇਸ ਦੇ ਵਿੱਚ ਪਾਰਟ ਪਲੇਅ ਕਰੇਗੀ। ਔਰ ਬਹੁਤ ਸਾਰੀਆਂ ਕੰਟਰੀਜ਼ USA ਦੇ ਨਾਲ ਮਿਲਣਗੀਆਂ ਐਂਡ ਕੈਨੇਡਾ ਕੁਡ ਬੀ ਵਨ ਆਫ ਦੋਜ਼। ਸੋ ਇਹਦੇ ਵਿੱਚ ਕਾਫੀ ਇਹਦੇ ਰੀਜ਼ਨ ਨੇ ਜਗਦੀਸ਼ ਜੀ, ਤੇ ਆਉਂਦੇ 1 ਹਫ਼ਤੇ ਦੇ ਵਿੱਚ ਜਾਂ 2 ਹਫ਼ਤਿਆਂ ਦੇ ਵਿੱਚ ਇਹ ਸਾਰੀ ਤਸਵੀਰ ਕਲੀਅਰ ਹੋ ਜਾਏਗੀ
ਜੀ। ਤੋ ਜਿਹੜੇ ਪ੍ਰੋਗਰਾਮ ਖੋਰ ਸਾਹਿਬ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਜਸਟੂਰ ਦਾ ਮੈਂ ਨੰਬਰ ਦੇ ਰਿਹਾ ਮੈਂ 647-242-6667 6472-42-8667 ਜਸਟੂਰ ਦਾ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਓਲਡ ਬੇਸ ਐਂਡ ਡਿਕਸੀ ਦੇ ਬਿਲਕੁਲ ਕਾਰਨਰ ਦੇ ਉੱਤੇ ਜਿਹੜਾ ਰਾਊਂਡ ਅਬਾਊਟ ਹੈ ਜਿੱਥੋਂ ਹਾਰਸ਼ੂਹਿਲ ਰੋਡ ਬਣ ਜਾਂਦੀ ਹੈ ਡਿਕਸੀ ਅੱਗੇ ਚੱਲ ਕੇ ਬਿਲਕੁਲ ਕਾਰਨਰ ਦੇ ਉੱਤੇ 67 acres ਜਸਟੂਰ ਵੱਲੋਂ ਲਿਸਟ ਕੀਤੇ ਗਏ ਨੇ, ਔਰ 5.2 million ਦੇ, ਔਰ ਇਹਦੇ 'ਚ ਇੱਕ ਘਰ ਹੈਗਾ ਆਲਰੇਡੀ ਵਧੀਆ ਬੰਗਲੋ, ਅਤੇ ਇੱਕ ਘਰ ਤੁਸੀਂ ਹੋਰ ਬਣਾ ਸਕਦੇ ਹੋ, 2 ਇਹਦੇ 'ਚ ਵੱਡੀਆਂ ਸਟੋਰੇਜ ਬਿਲਡਿੰਗਸ ਨੇ, ਅਤੇ ਬਾਕੀ ਬਾਹੀਯੋਗ ਖੇਤੀ ਹੈ। ਟੋਟਲ 8200 ਰੈਂਟ ਇਸ ਸਮੇਂ ਅੱਜ ਦੀ ਘੜੀ 'ਚ ਆ ਰਿਹਾ ਤੁਹਾਨੂੰ ਇਸ ਦਾ। ਸੋ $8200 ਤੁਹਾਡੀ ਚੰਗੀ ਚੌਕੀ ਮੌਰਗੇਜ ਹੈ ਜਿਹੜੀ ਉਹ ਚੱਕ ਸਕਦਾ ਹੈ। ਸੋ ਇਹਦੇ ਲਈ ਜਸਟੂਰ ਨੂੰ ਕਾਲ ਕਰ ਲਿਓ। 3-phase ਪਾਵਰ ਵੀ ਇੱਥੇ ਅਵੇਲੇਬਲ ਹੈ, ਔਰ ਚੰਗੀ ਵੋਲਟੇਜ ਅਤੇ ਚੰਗੀ ਐਮਪਰੇਜ ਦੇ ਨਾਲ 416-647-2426667 ਦੇ ਉੱਤੇ ਕਾਲ ਕਰਨੀ ਹੈ। ਕਿੰਗ ਤੋਂ ਸਾਊਥ ਵਾਲੀ ਸਾਈਡ ਦੇ ਉੱਤੇ 10 acres ਵਾਈਟ ਬੈਲਟ ਦੇ ਬਾਅਦ ਇਹਨਾਂ ਪਾਸ ਇਹਨਾਂ ਕੋਲ ਅਵੇਲੇਬਲ ਹੈ। ਅਗਰ ਤੁਸੀਂ ਉਹ ਟੁਕੜਾ ਜ਼ਮੀਨ ਦਾ ਖਰੀਦਣਾ ਚਾਹੁੰਦੇ ਹੋ ਉਹਦੇ ਲਈ ਵੀ ਜਸਟੂਰ ਨੂੰ ਕਾਲ ਕਰ ਲੈਣੀ ਹੈ। ਅਤੇ ਇਹ ਤੋਂ ਇਲਾਵਾ ਵੁੱਡ ਸਟਾਕ ਦੇ ਵਿੱਚ ਇੱਕ ਬੜੀ ਵਧੀਆ ਇਹਨਾਂ ਦੇ ਕੋਲ ਪ੍ਰੋਪਰਟੀ ਆਈ ਹੈ ਜਿਹੜੀ ਫਿਊਚਰ ਦੇ ਵਿੱਚ ਬਹੁਤ ਵੱਡਾ ਪੋਟੈਂਸ਼ੀਅਲ ਉਸਦਾ ਹੋ ਸਕਦਾ ਹੈ। ਬਿਲਕੁਲ ਟੋਇਟਾ ਪਲਾਂਟ ਦੇ ਨਾਲ ਇਹ ਪ੍ਰੋਪਰਟੀ ਹੈ, ਔਰ ਉਹਦੇ ਲਈ ਵੀ ਜਸਟੂਰ ਨੂੰ ਕਾਲ ਕਰ ਲਓ 647-242-8667 6472-42-8667 647-242-8667 ਜਸਟੂਰ ਦਾ ਨੰਬਰ ਹੈ। ਔਰ ਨਾਲ ਦੀ ਨਾਲ ਅਸੀਂ ਕੁਝ ਘਰ ਹੈ ਜਿਹੜੇ ਬੁੱਕ ਕਰ ਰਹੇ ਹਾਂ ਜਿਹੜੇ ਕਿ ਵਿਸਾਖਾ ਬੀਚ 'ਤੇ ਲਾਗੇ ਨੇ, 3.5 ਸਾਲ ਦੀ ਇਹਨਾਂ ਦੀ ਕਲੋਜ਼ਿੰਗ ਹੈ, ਔਰ ਇਹ ਘਰ ਨੇ ਜਿਹੜੇ $888,000 ਤੋਂ ਇਹਨਾਂ ਦੀ ਪ੍ਰਾਈਸ ਆ ਜਿਹੜੀ ਸ਼ੁਰੂ ਹੁੰਦੀ ਹੈ। ਤਿੰਨ ਬੈਡਰੂਮ ਦੀ ਅਤੇ ਚਾਰ ਬੈਡਰੂਮ ਦਾ ਘਰ $9,50,000 ਦਾ ਹੈ ਔਰ $3.5 ਸਾਲ ਦੀ ਇਹਨਾਂ ਦੀ ਕਲੋਜ਼ਿੰਗ ਹੈ। ਬੜੇ ਵਧੀਆ ਫੀਚਰ ਨੇ, 40 ਫੁੱਟ ਅਤੇ 45 ਫੁੱਟ ਦੀਆਂ ਲੋਟਾਂ ਨੇ, ਵੱਡੀਆਂ ਲੋਟਾਂ ਨੇ, ਡਿਟੈਚ ਘਰ ਨੇ, ਫੁੱਲੀ ਬ੍ਰਿਕ ਹੋਮ ਨੇ। ਸੋ ਇਹ ਘਰ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ, 2 ਸਾਲ ਦੇ ਵਿੱਚ ਤੁਸੀਂ ਇਸਦਾ $1,25,000 ਦੇਣਾ ਹੈਗਾ। ਔਰ ਇਹ ਤੋਂ ਇਲਾਵਾ ਤੁਸੀਂ ਸ਼ਾਲੀਮਾਰ ਦੇ ਲਾਗੇ ਘਰ ਖਰੀਦਣਾ ਚਾਹੁੰਦੇ ਹੋ ਅਤੇ ਉਹਨਾਂ ਦੇ ਵੀ ਸਾਡੇ ਪਾਸ ਕੁਝ ਯੂਨਿਟਸ ਅਵੇਲੇਬਲ ਨੇ। 416-970-5005 ਮੇਰਾ ਨੰਬਰ ਹੈ, 416-970-5005, 416-970-5005 ਦੇ ਉੱਤੇ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ, ਤੁਸੀਂ ਅੱਜ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅੱਜ ਸ਼ਾਮ ਤੱਕ ਸ਼ਾਇਦ ਹੀ ਇਹਨਾਂ ਦੋਨਾਂ ਪ੍ਰੋਜੈਕਟ ਦੇ ਵਿੱਚ ਕੋਈ ਯੂਨਿਟ ਬਚੇ, ਸੋ ਅੱਜ ਤੁਹਾਡੇ ਪਾਸ ਮੌਕਾ ਹੈ। 416-970-5005, 416-970-5005 ਮੇਰਾ ਨੰਬਰ ਹੈ। ਬਾਕੀ ਅਗਰ ਤੁਸੀਂ ਕੋਈ ਹੋਰ ਪ੍ਰੀ ਕੰਸਟਰਕਸ਼ਨ ਦਾ ਪ੍ਰੋਜੈਕਟ, ਪ੍ਰੀ ਕੰਸਟਰਕਸ਼ਨ ਦੇ ਬਾਰੇ ਤੁਸੀਂ ਕਿਸੇ ਤੋਂ ਕੋਈ ਯੂਨਿਟ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸੀਗੇ ਅਤੇ ਤੁਹਾਨੂੰ ਉਹ ਯੂਨਿਟ ਆ ਜਿਹੜੀ ਨਹੀਂ ਮਿਲੇਗੀ ਉਸ ਪ੍ਰੋਜੈਕਟ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਇੱਕ ਵਾਰ ਸੰਪਰਕ ਕਰ ਸਕਦੇ ਹੋ। ਮੇਰੇ ਕੋਲ ਲਗਭਗ ਕਾਫੀ ਜਿਹੜੇ ਨਵੇਂ ਪ੍ਰੋਜੈਕਟ ਨੇ ਉਹਨਾਂ ਦੇ ਐਕਸੈਸ ਹੁੰਦੇ ਨੇ ਔਰ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਹਾਂ। ਜਿਸ ਤਰ੍ਹਾਂ ਕਿ ਹੁਣ ਬਿਟਫੀਲਡ ਦਾ ਪ੍ਰੋਜੈਕਟ ਚੱਲ ਰਿਹਾ, ਇਹਦੇ 'ਚ ਸਾਡੇ ਪਾਸ ਯੂਨਿਟਸ ਅਵੇਲੇਬਲ ਨੇ। $6,20,000 ਤੋਂ ਇਹਨਾਂ ਦੀ ਪ੍ਰਾਈਸ ਆ ਜਿਹੜੀ ਸ਼ੁਰੂ ਹੋ ਰਹੀ ਹੈ। ਇਹਦਾ ਮੈਂ ਤੁਹਾਨੂੰ ਡਿਟੇਲ ਭੇਜ ਸਕਦਾ ਹਾਂ ਜਾਂ ਫਿਰ ਤੁਸੀਂ ਜਿਹੜੇ ਹੋਰ ਜਿੰਨੇ ਵੀ ਪ੍ਰੋਜੈਕਟ ਹੁੰਦੇ ਆ, ਹਿਲ ਮਾਊਂਟ ਦੇ ਵਿੱਚ ਕਾਫੀ ਸਾਡੇ ਕੋਲ ਐਲੋਕੇਸ਼ਨ ਪਈ ਹੈ ਇਸ ਸਮੇਂ, ਅਤੇ ਇਹ ਤੋਂ ਇਲਾਵਾ ਕੈਨੋਪੀ ਦੇ ਵਿੱਚ ਸਾਡੇ ਪਾਸ ਕਾਫੀ ਐਲੋਕੇਸ਼ਨ ਪਈ ਹੈ, ਅਤੇ ਇਹ ਤੋਂ ਇਲਾਵਾ ਅਤੇ ਹਰਦੀਪ ਭੇਜੀ ਜਾ ਰਿਹਾ ਮੈਨੂੰ ਉਹ ਕਾਫੀ ਪ੍ਰੋਜੈਕਟਸ ਨੇ ਜਿਨ੍ਹਾਂ ਦੇ ਉੱਤੇ ਇਸ ਸਮੇਂ ਕੰਮ ਕਰ ਰਿਹਾ ਵਾ, ਅਤੇ ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। 416-970-5005 ਮੇਰਾ ਨੰਬਰ ਹੈ, ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੈ ਔਰ ਮੈਂ ਤੁਹਾਨੂੰ ਇਹਨਾਂ ਦਾ ਪੂਰਾ ਡਿਟੇਲ ਰਾਈਟ ਵੇ ਭੇਜਦਾ ਰਹਾਂਗਾ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ। ਔਰ ਇਸ ਸਮੇਂ ਗੁਰਪ੍ਰੀਤ ਪੁਰਬਾ ਜੀ ਮੇਰੇ ਨਾਲ ਨੇ। ਜੀ ਗੁਰਪ੍ਰੀਤ
ਜੀ, ਜਗਦੀਸ਼ ਜੀ, ਇੱਕ ਕੁਐਸਚਨ ਆਇਆ ਜੀ, ਮੈਨੂੰ ਟੈਕਸਟ ਮੈਸੇਜ ਆਇਆ ਸੀ ਕਿ ਆਸਟ੍ਰੇਲੀਆ ਵਰਸਿਸ ਜਿਹੜਾ ਇੰਗਲੈਂਡ ਦੇ ਕੱਲ ਤੋਂ ਟੈਸਟ ਮੈਚ ਸ਼ੁਰੂ ਹੋਣੇ ਨੇ, ਉਹਦਾ ਨਾਮ ਹੈ ਜੀ ਸੀਰੀਜ਼ ਦਾ ਐਸ਼ਜ਼ ਸੀਰੀਜ਼। ਸੋ ਕੁਐਸਚਨ ਇਹ ਹੈ ਵੀ ਇਹਨੂੰ ਐਸ਼ਜ਼ ਸੀਰੀਜ਼ ਕਿਉਂ ਕਹਿੰਦੇ ਨੇ? ਉਹਦਾ ਰੀਜ਼ਨ ਹੈ ਜੀ, 1882-83 ਤੋਂ ਸ਼ੁਰੂ ਹੋਈ ਹੈ ਇਹ ਜਿਹੜਾ ਐਸ਼ਜ਼ ਕਹਿਣਾ ਹੈ ਇਸਨੂੰ, ਕਿਉਂਕਿ ਉਸ ਟਾਈਮ ਤੇ ਇੰਗਲੈਂਡ ਦੀ ਟੀਮ ਬਹੁਤ ਸਟਰੋਂਗ ਮੰਨੀ ਜਾਂਦੀ ਸੀਗੀ ਜੀ। ਸੋ 1882 ਦੇ ਵਿੱਚ ਪਹਿਲੀ ਵਾਰੀ ਹੋਮ ਸੀਰੀਜ਼ ਜਿਹੜੀ ਆਸਟ੍ਰੇਲੀਆ ਨੇ ਜਾ ਕੇ ਇੰਗਲੈਂਡ ਨੂੰ ਇੰਗਲੈਂਡ ਦੇ ਵਿੱਚ ਹਰਾਈ ਸੀ, ਤੇ ਉਦੋਂ ਜਿਹੜੀਆਂ ਉੱਥੋਂ ਦੀਆਂ ਅਖਬਾਰਾਂ ਦੀ ਹੈਡਲਾਈਨ ਸੀਗੀ ਜੀ, ਉਹ ਉਹਨਾਂ ਦੀ ਹੈਡਲਾਈਨ ਇਹ ਸੀਗੀ ਕਿ ਡੈਥ ਆਫ ਇੰਗਲਿਸ਼ ਕ੍ਰਿਕਟ ਐਂਡ ਐਸ਼ਜ਼ ਸੈਂਟ ਟੂ ਆਸਟ੍ਰੇਲੀਆ, ਕਿ ਜਿਹੜੀਆਂ ਉਹਦੀਆਂ ਐਸ਼ਜ਼ ਨੇ ਉਹ ਆਸਟ੍ਰੇਲੀਆ ਸੈਂਡ ਕਰ ਦਿੱਤੀਆਂ ਗਈਆਂ ਨੇ। ਤੇ ਉਸ ਤੋਂ ਅਗਲੀ ਸੀਰੀਜ਼ ਜਿਹੜੀ ਕਿ 2 ਸਾਲ ਬਾਅਦ ਹੁੰਦੀ ਆ, ਜਦੋਂ ਐਕਚੁਅਲ 'ਚ ਇੰਗਲੈਂਡ ਦੀ ਟੀਮ ਆਸਟ੍ਰੇਲੀਆ ਵਿਜ਼ਿਟ ਕਰਨ ਗਈ ਸੀ, ਤਾਂ ਵਿਕਟਾਂ ਦੇ ਉੱਪਰ ਜਿਹੜੀਆਂ 2 ਗੁੱਲੀਆਂ ਰੱਖੀਆਂ ਹੁੰਦੀਆਂ ਨੇ ਜੀ, ਜਿਹਨਾਂ ਨੂੰ ਆਪਾਂ ਬੇਲਸ ਕਹਿੰਦੇ ਹਾਂ, ਉਹਨਾਂ ਨੂੰ ਸਾੜ ਦਿੱਤਾ ਗਿਆ ਸੀ ਤੇ ਇੱਕ ਅਰਨ ਦੇ ਵਿੱਚ ਪਾ ਦਿੱਤਾ ਗਿਆ ਸੀ। ਉਸ ਟਾਈਮ ਤੋਂ ਇਸਦਾ ਨਾਂ ਦਾ ਐਸ਼ਜ਼ ਸੀਰੀਜ਼ ਸ਼ੁਰੂ ਹੋ ਚੁੱਕਿਆ, ਤੇ ਜਦੋਂ ਵੀ ਕੋਈ ਟੀਮ ਇਹਨਾਂ ਦੋਨਾਂ 'ਚੋਂ ਸੀਰੀਜ਼ ਜਿੱਤਦੀ ਹੈ ਤਾਂ ਉਹਨਾਂ ਨੂੰ ਉਹ ਅਰਨ ਜਿਹੜਾ ਕਿ ਜਿਹਦੇ ਵਿੱਚ ਐਸ਼ਜ਼ ਹੁੰਦੀਆਂ ਨੇ ਉਹੀ ਜਿਹੜਾ ਜੀ ਉਹ ਐਜ਼ ਏ ਟਰੋਫੀ ਦਿੱਤਾ ਜਾਂਦਾ। ਸੋ ਸਿੰਸ 1882-83 ਤੋਂ ਇਸਦਾ ਨਾਂ ਜਿਹੜਾ ਇਸ ਕਰਕੇ ਐਸ਼ਜ਼ ਪਿਆ ਜੀ। ਐਂਡ ਮੂਵਿੰਗ ਔਨ ਟੂ ਕਰੋਨਾ ਵਾਇਰਸ, ਕੈਨੇਡਾ ਦੇ ਵਿੱਚ 2628 ਜਿਹੜੇ ਨੇ ਜੀ ਨਵੇਂ ਕੇਸ ਕੱਲ੍ਹ ਰਿਪੋਰਟ ਕੀਤੇ ਗਏ ਨੇ, ਜਿਸ ਦੇ ਵਿੱਚ ਓਨਟੇਰੀਓ ਦੇ ਵਿੱਚ 1184, ਕਿਊਬੈਕ ਦੇ ਵਿੱਚ 1256, ਨਿਊ ਬ੍ਰੰਜ਼ਵਿਕ ਦੇ ਵਿੱਚ 118 ਤੇ ਸਸਕੈਚਵਿਨ ਦੇ ਵਿੱਚ 70, ਤੇ ਆਊਟ ਆਫ 1184 ਜਿਹੜੇ ਓਨਟੇਰੀਓ ਦੇ ਵਿੱਚ ਆਏ ਨੇ ਜੀ, ਟੋਰੋਂਟੋ ਦੇ ਵਿੱਚ 152, ਮਸਕੋਕਾ ਦੇ ਵਿੱਚ 96, ਯੋਰਕ ਦੇ ਵਿੱਚ 88 ਤੇ ਪੀਲ ਰੀਜਨ 'ਚ 81। ਕਰੰਟਲੀ ਕੈਨੇਡਾ ਵਾਈਡ ਆਪਣੇ 30,850 ਐਕਟਿਵ ਕੇਸਿਸ ਨੇ ਜੀ, ਤੇ ਓਨਟੇਰੀਓ ਦੇ ਵਿੱਚ 8,115 ਜਿਹੜੇ ਨੇ ਐਕਟਿਵ ਕੇਸਿਸ ਨੇ। ਤੇ ਕੱਲ੍ਹ ਜਿਹੜੇ 1184 ਕੇਸ ਆਏ ਨੇ ਜੀ, ਉਹਦੇ ਵਿੱਚ ਤਕਰੀਬਨ 50% ਜਿਹੜੇ ਨੇ ਜੀ ਫੁੱਲੀ ਵੈਕਸੀਨੇਟਡ ਨੇ ਤੇ 50% ਅਨਵੈਕਸੀਨੇਟਡ ਨੇ, 69 ਜਿਹੜੇ ਸੀਗੇ ਜੀ ਅਨਨੋਨ ਸੀਗੇ ਉਹਨਾਂ ਦਾ ਕਿ ਉਹਨਾਂ ਦੇ ਵੈਕਸੀਨੇਸ਼ਨ ਹੋਈ ਹੈ ਜਾਂ ਨਹੀਂ।
ਅੱਛਾ, ਜਿਹੜਾ ਓਮੀਕ੍ਰੋਨ ਹੈ ਇਹਦੀ ਕੋਈ ਕੀ ਇਹਦੀ ਹੁਣ ਲੇਟੈਸਟ ਖਬਰਾਂ ਨੇ ਇਹਦੀਆਂ, ਕੀ ਇਹਦੇ ਬਾਰੇ ਕਹਿ ਰਹੇ ਨੇ ਕਿ ਡੈਡਲੀ ਹੈ ਜਾਂ ਫਿਰ ਕੋਈ ਬਹੁਤਾ ਐਡਾ ਨਹੀਂ ਹੈਗਾ? ਮੈਨੂੰ ਤਾਂ ਲੱਗਿਆ ਕਿ ਆ ਵੀਕਐਂਡ ਦੇ ਉੱਤੇ ਖਬਰਾਂ ਦਾ ਇੱਕ ਵਾਰ ਬਾਜ਼ਾਰ ਇਹਨਾਂ ਦਾ ਜਿਹੜਾ ਇੱਕਦਮ ਗਰਮ ਹੋਇਆ ਸੀ, ਥੋੜਾ ਠੰਡਾ ਪੈ ਰਿਹਾ ਵਾ
ਜੀ? ਬਿਲਕੁਲ, ਜਿਹੜੇ ਬਾਜ਼ਾਰ ਜਿਸ ਤਰ੍ਹਾਂ ਤੁਸੀਂ ਗੱਲ ਕੀਤਾ ਕਿ ਜਿਸ ਤਰ੍ਹਾਂ ਇਸ ਨੂੰ ਪੋਲੀਟੀਸਾਈਜ਼ ਕੀਤਾ ਜਾ ਰਿਹਾ ਸੀ, ਹੁਣ ਥੋੜਾ ਜਿਹਾ ਹਲਕਾ ਹੋ ਗਿਆ। ਮੈਨੂੰ ਲੱਗਦਾ ਕੇਸ ਦੀ ਦਹਿਸ਼ਤ ਥੋੜੀ ਜਿਹੀ ਜ਼ਿਆਦਾ ਸੀਗੀ, ਜਿਸ ਤਰ੍ਹਾਂ ਕੋਈ ਵੀ ਨਵਾਂ ਜਦੋਂ ਆਉਂਦਾ ਹੈ ਦਵਾਈ ਆਪਣੇ ਕੋਲੇ ਹੁੰਦੀ ਨਹੀਂ ਹੈ। ਆਈ ਥਿੰਕ ਲੋਟਸ ਆਫ ਥਿੰਗਸ ਹੈਵ ਚੇਂਜਡ, ਵੈਦਰ ਚੇਂਜ ਹੋ ਰਿਹਾ, ਫਲੂ ਦੇ ਨਾਲ ਜਿਹੜੇ ਨੇ ਜੀ ਮਿਕਸ ਅਪ ਹੋ ਰਹੇ ਨੇ, ਸੋ ਕੇਸਿਸ ਜਿਹੜੇ ਨੇ ਡੈਫੀਨੇਟਲੀ ਉੱਪਰ ਜਾਣੇ ਨੇ, ਕਿਉਂਕਿ ਹੁਣ ਫੈਸਟੀਵਲ ਸੀਜ਼ਨ ਹੈ ਤੇ ਲੋਕੀ ਕਲੋਜ਼ ਪ੍ਰੋਕਸੀਮਿਟੀ ਦੇ ਇੱਕ ਦੂਜੇ ਦੇ ਕੋਲ ਵੀ ਸਰਦੀਆਂ ਦੇ ਵਿੱਚ ਨੇੜੇ ਰਹਿੰਦੇ ਨੇ, ਸੋ ਉਹਦਾ ਰੀਜ਼ਨ ਤਾਂ ਇਹ ਹੈਗਾ ਜੀ ਉੱਤੋਂ ਫਲੂ ਸੀਜ਼ਨ ਹੈ ਤੇ ਨੰਬਰ ਉੱਤੇ ਜਾਣੇ ਨੇ। ਪਰ ਹਾਂ, ਸਾਇੰਟਿਸਟ ਨੇ ਹਲੇ ਕਲੀਅਰ ਕੁਛ ਨਹੀਂ ਕੀਤਾ ਜੀ, ਇਟ ਵਿਲ ਟੇਕ ਅਨਦਰ ਵੀਕ ਜਦੋਂ ਤੱਕ ਉਹਨਾਂ ਨੂੰ ਪੂਰੀ ਸਮਝ ਆ ਜਾਏਗੀ ਕਿ ਕਿਸ ਤਰ੍ਹਾਂ ਇਸ ਦੀ ਸਟਰੈਂਥ ਹੈ, ਕਿਸ ਤਰ੍ਹਾਂ ਇਹ ਰਿਐਕਟ ਕਰਦਾ ਹੈ ਤੇ ਕਿਹੜੀ ਦਵਾਈ ਇਹਦੇ ਤੇ ਅਸਰ ਕਰ ਸਕਦੀ ਹੈ। ਬਟ ਐਜ਼ ਆਫ ਨਾਓ ਆਪਾਂ ਨੂੰ ਇਹ ਪਤਾ ਹੈ ਕਿ ਜਿਹੜੇ ਵੈਕਸੀਨੇਸ਼ਨ ਨੇ ਜੀ ਉਹ ਪੂਰੀ ਤਰ੍ਹਾਂ ਜਿਹੜੇ ਨੇ ਜੀ ਇਸ ਨੂੰ ਕੰਟਰੋਲ ਨਹੀਂ ਕਰ ਸਕਦੇ, ਕੰਟਰੋਲ ਜ਼ਰੂਰ ਰੱਖਦੇ ਨੇ ਪਰ ਪੂਰਾ ਕੰਟਰੋਲ ਓਮੀਕ੍ਰੋਨ ਤੇ ਨਹੀਂ ਹੈ। ਵੈਕਸੀਨੇਸ਼ਨ ਜਿਹੜੀ ਆਪਣੇ ਹੋਈ ਹੈ, ਇਸੇ ਲਈ ਜਿਹੜੇ ਆ ਜੀ ਬੂਸਟਰ ਸ਼ਾਟਸ ਦੀ ਗੱਲ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ।
ਅੱਛਾ, ਜਿਹੜੇ ਸਾਊਥ ਅਫਰੀਕਾ 'ਚ ਲੋਕ ਆਪਣੇ ਪੀ ਆਰ ਜਾਂ ਸਿਟੀਜ਼ਨ ਫਸੇ ਸੀਗੇ, ਉਹਨਾਂ ਦੇ ਲਈ ਸਮਾਂ ਇਹਨਾਂ ਨੇ ਥੋੜ੍ਹਾ ਐਕਸਟੈਂਡ ਕਰ ਦਿੱਤਾ ਕਿ 19 ਤਰੀਕ ਤੱਕ ਤੁਸੀਂ ਇੱਥੇ ਆ ਸਕਦੇ ਹੋ, ਅਤੇ ਉਹਨਾਂ ਨੇ ਵੀ ਥੋੜ੍ਹਾ ਜਿਹਾ ਇਸ ਨੂੰ ਰਾਹਤ ਮਹਿਸੂਸ ਕੀਤੀ ਹੈ। ਪਰ ਇੱਕ ਕਪਲ ਜੋ ਮੈਨੀਟੋਬਾ ਦੇ ਵਿੱਚ ਆਇਆ, ਉਹਨੇ ਬੜਾ ਜ਼ੋਰਦਾਰ ਆਪਣੇ ਬਿਆਨ ਦਿੱਤੇ ਨੇ ਕਿ ਮੈਨੂੰ ਤਾਂ ਐਂ ਲੱਗਦਾ ਕਿ ਅਸੀਂ ਸਾਊਥ ਅਫਰੀਕਾ ਤੋਂ ਕ੍ਰਿਮੀਨਲ ਜਿਹੜਾ ਕੋਈ ਕ੍ਰਾਈਮ ਕਰਕੇ ਆਏ ਹੁੰਦੇ ਹਾਂ, ਇਸ ਤਰ੍ਹਾਂ ਸਾਡੇ ਨਾਲ ਬਿਹੇਵ ਕੀਤਾ ਜਾ ਰਿਹਾ ਇੱਥੇ। ਇਹ ਨਹੀਂ ਗਾ ਕਿ ਵੀ ਉੱਥੇ ਜੇ ਵਾਇਰਸ ਆਊਟਬ੍ਰੇਕ ਹੋ ਗਿਆ ਅਤੇ ਉਸ ਢੰਗ ਦੇ ਨਾਲ ਕਹਿੰਦੇ ਅਸੀਂ ਤਾਂ ਜਿਵੇਂ ਪੂਰੇ ਪੱਕੇ ਕੋਈ ਕ੍ਰਿਮੀਨਲ ਹੁੰਦੇ ਹਾਂ, ਆਏ ਸਾਨੂੰ ਟ੍ਰੀਟ ਕੀਤਾ ਜਾ ਰਿਹਾ।
ਜੀ ਬਿਲਕੁਲ, ਦੇਖੋ ਕਈ ਵਾਰੀ ਕੀ ਹੁੰਦਾ, ਜਿਹੜੀਆਂ ਰਿਐਕਸ਼ਨ ਨੇ ਨਾ, ਜਦੋਂ ਆਪਾਂ ਰਾਈਟ ਵੇ ਰਿਐਕਸ਼ਨ ਕਰ ਲੈਂਦੇ ਹਾਂ, ਜੇ ਤਾਂ ਆਪਾਂ ਇਸ ਤਰ੍ਹਾਂ ਸੋਚਾਂਗੇ ਕਿ ਵੀ ਅਸੀਂ ਉੱਥੋਂ ਆਏ ਹਾਂ ਤੇ ਸਾਨੂੰ ਇਸ ਤਰ੍ਹਾਂ ਕਿਉਂ ਕੁਆਰੰਟੀਨ ਕੀਤਾ ਜਾ ਰਿਹਾ, ਸਾਨੂੰ ਕਿਉਂ ਸਾਈਡਲਾਈਨ ਕੀਤਾ ਜਾ ਰਿਹਾ, ਫਿਰ ਡੈਫੀਨੇਟਲੀ ਰਿਐਕਸ਼ਨ ਇੱਦਾਂ ਦੀ ਆਊਗੀ। ਪਰ ਜੇ ਅਸੀਂ ਇੱਕ ਵਾਰੀ ਸੋਚ ਕੇ ਦੇਖਾਂਗੇ ਕਿ ਵੀ ਜੇ ਉਹਨਾਂ ਦੀ ਜਗ੍ਹਾ ਤੇ ਤੁਸੀਂ ਹੁੰਦੇ ਤੇ ਉਲਟਾ ਹੁੰਦਾ ਜੀ, ਇਫ ਵੀ ਰਿਵਰਸ ਆਵਰ ਪੋਜੀਸ਼ਨ, ਤਾਂ ਫਿਰ ਸ਼ਾਇਦ ਉਹ ਜਿਹੜਾ ਜੋੜਾ ਜੀ ਉਹ ਜ਼ਰੂਰ ਇਹ ਬਿਆਨ ਨਾ ਦਿੰਦਾ। ਉਹਨਾਂ ਨੂੰ ਵੀ ਲੱਗਦਾ ਕਿ ਜੇਕਰ ਸਾਡੇ ਕਰਕੇ ਬਹੁਤ ਸਾਰੇ ਹੋਰ ਲੋਕਾਂ ਦੀ ਜਾਨ ਜਾ ਸਕਦੀ ਹੈ, ਡੈਟ ਕੁਡ ਬੀ ਵਾਈਸ ਆ ਵਰਸ ਆ, ਤਾਂ ਮੈਨੂੰ ਲੱਗਦਾ ਕਈ ਵਾਰੀ ਰਿਐਕਟਿਵ ਹੋਣ ਦੀ ਬਜਾਏ ਸਿਟ ਡਾਊਨ, ਥਿੰਕ ਅਬਾਊਟ ਇਟ ਤੇ ਫਿਰ ਬਿਆਨਬਾਜ਼ੀ ਕੀਤੀ ਜਾਵੇ, ਤਾਂ ਮੈਨੂੰ ਲੱਗਦਾ ਜੀ ਉਹਨਾਂ ਦਾ ਖੁਦ ਦਾ ਬਿਆਨ ਵੀ ਡਿਫਰੈਂਟ ਹੋਏਗਾ।
ਅੱਛਾ, ਅਮਰੀਕਾ ਬਾਰੇ ਵੀ ਜੇ ਤੁਹਾਨੂੰ ਪਤਾ ਤਾਂ ਦੱਸ ਦਿਓ ਕਿ ਅੱਜ ਤੋਂ ਇਹ ਤਾਂ ਹੈ ਕਿ ਅੱਜ ਤੋਂ ਜਿਨ੍ਹਾਂ ਨੇ ਫਲਾਈ ਕਰਨਾ ਅਮਰੀਕਾ ਨੂੰ ਜਾਣ ਦੇ ਲਈ, ਉਹਨਾਂ ਨੂੰ ਨੈਗੇਟਿਵ ਟੈਸਟ ਉਹਨਾਂ ਦੇ ਪਾਸ ਹੋਣਾ ਜ਼ਰੂਰੀ ਹੈ। ਕੀ ਗਰਾਊਂਡ ਦੇ ਉੱਤੇ ਵੀ ਇਹੀ ਰੂਲ ਨੇ?
ਗਰਾਊਂਡ ਦੇ ਉੱਤੇ ਵੀ ਜਿਹੜੇ ਰੂਲ ਨੇ ਜੀ ਸੇਮ ਨਹੀਂ ਹੈਗੇ ਹਾਲੇ ਤੱਕ, ਐਜ਼ ਫਾਰ ਐਜ਼ ਆਈ ਨੋ ਜੀ, ਕਿ ਤੁਹਾਡੇ ਕੋਲ ਜਿਹੜਾ ਵੈਕਸੀਨੇਸ਼ਨ ਦਾ ਪਰੂਫ ਹੋਣਾ ਚਾਹੀਦਾ ਜੇਕਰ ਤੁਸੀਂ 72 ਘੰਟੇ ਤੋਂ ਘੱਟ ਰੁਕ ਰਹੇ ਹੋ। ਅਦਰ ਦੈਨ ਦੈਟ, ਇਫ ਦੈਟ ਹੈਜ਼ ਚੇਂਜ, ਤਾਂ ਮੈਨੂੰ ਜਗਦੀਸ਼ ਜੀ ਉਹਦੀ ਪੂਰੀ ਜਾਣਕਾਰੀ ਨਹੀਂ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਉਹ ਜਿਹੜਾ ਰੂਲ ਹੈ 72 ਘੰਟੇ ਵਾਲਾ, ਇਟ ਸਟਿਲ ਅਪਲਾਈਜ਼, ਕਿ ਉਹਦੇ ਵਾਸਤੇ ਵੈਕਸੀਨੇਸ਼ਨ ਨਹੀਂ ਹੈ। ਪਰ ਉਸ ਤੋਂ ਜੇਕਰ ਜ਼ਿਆਦਾ ਹੈ ਤਾਂ ਯੈਸ, ਔਰ ਜਿਹੜੀ ਵੈਕਸੀਨੇਸ਼ਨ ਪਹਿਲਾਂ 72 ਘੰਟੇ ਪਹਿਲਾਂ ਹੋਣੀ ਚਾਹੀਦੀ ਸੀ ਉਹ ਵੀ ਇੱਕ ਦਿਨ ਤੱਕ ਆ ਗਈ ਹੈ ਜੀ, ਕਿ ਇੱਕ ਦਿਨ ਪਹਿਲਾਂ ਜਿਹੜਾ ਵੈਕਸੀਨੇਸ਼ਨ ਔਰ ਨੈਗੇਟਿਵ ਟੈਸਟ ਜਿਹੜਾ ਜੀ ਇੱਕ ਦਿਨ ਪਹਿਲਾਂ ਦਾ ਹੋਣਾ ਚਾਹੀਦਾ, ਨਾ ਕਿ 72 ਘੰਟੇ।
ਤੇ ਬਾਕੀ ਜਿਹੜਾ ਆਪਣਾ ਪੀਅਰਸਨ ਏਅਰਪੋਰਟ ਦੇ ਉੱਤੇ ਪਹਿਲਾਂ ਇਹਨਾਂ ਨੇ ਨੈਗੇਟਿਵ ਆਪਣੇ ਦੇ ਕੋਵਿਡ ਦੇ ਟੈਸਟ ਕਰਨੇ ਛੱਡ ਦਿੱਤੇ ਸੀਗੇ, ਹੁਣ ਫਿਰ ਉਹਨਾਂ ਵੱਲੋਂ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ। ਤੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੇ ਸਾਊਥ ਅਫਰੀਕਾ 'ਚ ਫਸੇ ਨੇ ਲੋਕ, ਉਹਨਾਂ ਨੂੰ ਦਸੰਬਰ 13 ਤੱਕ ਇਹਨਾਂ ਨੇ ਛੋਟ ਦਿੱਤੀ ਹੈ। ਅੱਜ 6 ਤਰੀਕ ਹੈ ਅਤੇ ਹਜੇ ਹੈਗੇ ਨੇ 7 ਦਿਨ ਉਹਨਾਂ ਦੇ ਪਾਸ, 7 ਦਿਨ ਦੇ ਵਿੱਚ ਉੱਥੋਂ ਕਾਫੀ ਲੋਕ ਹੁਣ ਨਿਕਲਣਗੇ ਅਤੇ ਉਹਨਾਂ ਦੇ ਲਈ ਕੁਆਰੰਟਾਈਨ ਮੇਰਾ ਖਿਆਲ ਲਾਜ਼ਮੀ ਹੈ ਅਤੇ ਹੋਟਲਾਂ ਦੀ ਇੱਕ ਵਾਰ ਫਿਰ ਚਾਂਦੀ ਬਣੇਗੀ।
ਜੀ ਬਿਲਕੁਲ, ਦੇਖੋ ਇੱਥੇ ਨਾ ਕਾਫੀ ਕਲੈਰਿਟੀ ਕਿਸੇ ਨੂੰ ਹੈ ਨਹੀਂ, ਤੋ ਸਾਰੇ ਰਿਐਕਟ ਕਰਦੇ ਨੇ, ਸੋ ਜਦੋਂ ਰਿਐਕਟ ਹੁੰਦੀ ਆ ਉਹਦੇ ਵਿੱਚ ਕਈ ਵਾਰੀ ਅਨਫੇਅਰ ਟ੍ਰੀਟਮੈਂਟ ਵੀ ਹੋਏਗਾ, ਐਂਡ ਪੀਪਲ ਮਸਟ ਅੰਡਰਸਟੈਂਡ ਕਿ ਫੇਅਰ ਟ੍ਰੀਟਮੈਂਟ, ਫੇਅਰ ਲੈਵਲ ਗਰਾਊਂਡ ਫੀਲਡ ਸੈੱਟ ਕਰਨੀ ਬਹੁਤ ਮੁਸ਼ਕਿਲ ਹੈ, ਉਹ ਚਾਹੇ ਸਰਕਾਰ ਕੋਈ ਵੀ ਹੋਵੇ, ਚਾਹੇ ਕੋਈ ਵੀ ਪਾਰਟੀ ਹੋਵੇ, ਔਰ ਕੋਈ ਵੀ ਮਿਊਨਸੀਪੈਲਿਟੀ ਹੋਵੇ, ਸੋ ਉਹ ਆਟੇ ਦੇ ਨਾਲ ਜਿਵੇਂ ਕਹਿੰਦੇ ਹੁੰਦੇ ਆ ਜੀ ਘੁਣ ਵੀ ਪਿਸ ਜਾਂਦਾ, ਸੋ ਉਹ ਸਿਚੁਏਸ਼ਨ ਤਾਂ ਡੈਫੀਨੇਟਲੀ ਹੋਏਗੀ, ਆਪਾਂ ਨੂੰ ਵੀ ਸੋਚਣਾ ਪਏਗਾ। ਇੱਕ ਸਾਰੀ ਜਿਹੜੀ ਹੈ ਜੀ ਲੋਕ ਵੀ ਦਵਾ ਦਵਾ ਆਪਣੇ ਝੋਲੇ ਚੱਕ ਲੈਂਦੇ ਨੇ ਕਿ ਲਓ ਜੀ ਹੁਣ ਖਤਮ ਹੋ ਗਿਆ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਅਸੀਂ ਜੇਲ੍ਹ ਚੋਂ ਛੁੱਟ ਗਏ ਵੀ ਅਸੀਂ ਜੇਕਰ ਇੱਕ ਸਾਲ ਵਕੇਸ਼ਨ ਤੇ ਨਾ ਗਏ ਤਾਂ ਪਤਾ ਨਹੀਂ ਦੁਨੀਆਂ ਦੇ ਵਿੱਚ ਕੀ ਸਾਡਾ ਰਹਿ ਜਾਣਾ, ਸੋ ਉਹ ਵੀ ਥੋੜਾ ਜਿਹਾ ਮਾਇੰਡ ਸੈੱਟ ਚੇਂਜ ਕਰਨਾ ਪਊਗਾ। ਯੂ ਮਸਟ ਲੁੱਕ ਇਨ ਟੂ ਇਟ, ਕਿ ਆਪਾਂ ਨੂੰ ਪਤਾ ਹੀ ਸੀਗਾ ਜਗਦੀਸ਼ ਜੀ ਇਹ ਕਿਸੇ ਵੀ ਟਾਈਮ ਵੇਰੀਅੰਟ ਕੋਈ ਚੇਂਜ ਹੋ ਸਕਦਾ ਜਾਂ ਆ ਸਕਦਾ। ਹੁਣ ਵੀ ਜਿਹੜੇ ਇੰਡੀਆ ਦੇ ਵਿੱਚ ਗਏ ਹੋਏ ਨੇ, ਰੱਬ ਨਾ ਕਰੇ ਜੇਕਰ ਇਹ ਵੇਰੀਅੰਟ ਜ਼ਿਆਦਾ ਹੋਰ ਸਟਰੋਂਗ ਹੋ ਜਾਂਦਾ, ਇੰਡੀਆ ਦੇ ਵਿੱਚ ਚਲੇ ਜਾਂਦਾ ਤੇ ਫਿਰ ਉੱਥੇ ਫਸ ਸਕਦੇ ਨੇ, ਸੋ ਆਪਾਂ ਨੂੰ ਵੀ ਇਹ ਪਤਾ ਹੀ ਹੁੰਦਾ ਟਰੈਵਲ ਤੋਂ ਪਹਿਲਾਂ ਵੀ ਇਹ ਸਿਚੁਏਸ਼ਨ ਹੋ ਸਕਦੀ ਆ, ਪਰ ਆਪਾਂ ਨੇ ਚਾਂਸ ਲੈਣਾ ਹੁੰਦਾ ਵੀ ਨਹੀਂ ਕੋਈ ਗੱਲ ਨਹੀਂ, ਥ੍ਰਿਲ ਹੋਣਾ ਚਾਹੀਦਾ, ਇਸ ਸਾਲ ਆਪਾਂ ਗਏ ਨਹੀਂ, ਆਪਾਂ ਜ਼ਰੂਰ ਜਾਣਾ ਤੇ ਫੋਟੋਆਂ ਵੀ ਪਾਉਣੀਆਂ ਨੇ ਫੇਸਬੁੱਕ ਤੇ, ਉਹਦੇ ਚੱਕਰ 'ਚ ਫਸ ਜਾਂਦੇ ਹਾਂ।
ਥੈਂਕ ਯੂ, ਧੰਨਵਾਦ। ਔਰ ਡਾਕਟਰ ਸਾਹਿਬ ਨੇ ਮੇਰੇ ਨਾਲ ਇਸ ਸਮੇਂ ਡਾਕਟਰ ਲਖਵਿੰਦਰ ਜੀ ਸੁਖਣੀ ਹੋਮਿਓਪੈਥੀ ਤੋਂ। ਡਾਕਟਰ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ?
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ।
ਤੇ ਮੈਂ ਇਹੋ ਸੁਣ ਰਿਹਾ ਸੀ ਵਾਇਰਸ ਦਾ ਅਗੇਨ ਕੈਮੀਕਲ, ਕਿਉਂਕਿ ਮੈਂ ਫਾਰਮਾਸਿਸਟ ਆ, ਜੋ ਇੱਥੇ ਨਹੀਂ ਹੈਗਾ, ਇੰਡੀਆ ਚ ਸੀਗਾ, ਫਾਰਮੈਸੀ ਕੀਤੀ ਸੀ। ਕੈਮੀਕਲ ਕੈਨ ਨੋਟ ਕਿਲ ਵਾਇਰਸ, ਇਹ ਤਾਂ ਆਪਾਂ ਸਾਰੇ ਜਾਣਦੇ ਹਾਂ, ਔਰ ਕੋਈ ਵੀ ਫਾਰਮਾਸਿਸਟ ਐਂਡ ਡਾਕਟਰ ਜੋ ਵੀ ਹੋਊਗਾ ਮੇਰੀ ਉਹ ਗੱਲ ਦੀ ਪ੍ਰੋੜਤਾ ਕਰੂਗਾ। ਉਹ ਵਾਇਰਸ ਜਿਹੜਾ ਆ ਉਹ ਕੈਮੀਕਲਾਂ ਨਾਲ ਨੀ ਮਰ ਸਕਦਾ, ਫਾਰਮੈਸੀ ਤੋਂ ਸਾਰੇ ਕੈਮੀਕਲ ਹੀ ਮਿਲਣੇ ਆ। ਸੋ ਹਾਂ, ਵੈਕਸੀਨੇਸ਼ਨ ਜਿਹੜੀ ਆ ਉਹ ਕਾਫੀ ਹੱਦ ਤੱਕ ਇਹਨੂੰ ਕਹਿ ਲਓ, ਜਦੋਂ ਆਪਣੇ ਅੰਦਰ ਐਂਟੀਬੋਡੀਜ ਬਣ ਜਾਂਦੀਆਂ ਤੇ ਕਾਫੀ ਹੱਦ ਤੱਕ ਇਹਨੂੰ ਕਵਰ ਕਰ ਸਕਦੀਆਂ, ਕਰ ਲੈਂਦੀਆਂ। ਸੋ ਵੈਕਸੀਨੇਸ਼ਨ ਜੇ ਪ੍ਰੋਪਰ ਹੈਗੀ ਸਹੀ ਤਾਂ ਉਹ ਠੀਕ ਆ, ਪਰ ਜੋ ਵੇਰੀਐਂਟ ਨਵੇਂ ਨਵੇਂ ਆਉਂਦੇ ਆ ਤੇ ਉਹਦੇ ਚ ਫਿਰ ਉਹ ਪਹਿਲੀ ਵੈਕਸੀਨ ਕਈ ਵਾਰੀ ਕਾਮਯਾਬ ਨਹੀਂ ਹੁੰਦੀ ਪੂਰੀ। ਸੋ ਪਰ ਡਰਨ ਦੀ ਲੋੜ ਨੀ, ਮੈਂ ਨੀ ਕਹਿੰਦਾ ਮੇਰੇ ਕੋਲ ਐਜ ਏ ਸੁਖਮਨੀ ਹੋਮਿਓਪੈਥੀ ਕਿ ਤੁਸੀਂ ਆਓ। ਜੇ ਕੋਈ ਵੀ ਵਾਇਰਲ ਇਨਫੈਕਸ਼ਨ ਹੁੰਦੀ ਹੈ, ਕੋਈ ਵੀ ਫਲੂ ਹੋਵੇ ਜਾਂ ਕਰੋਨਾ ਹੋਵੇ ਜਾਂ ਓਮਨੀ ਹੋਵੇ, ਕੋਈ ਵੀ ਹੋਵੇ, ਉਹ ਨੀ ਕੋਈ ਫਰਕ ਪੈਂਦਾ। ਹੋਮਿਓਪੈਥੀ ਚ ਇਹ ਮੈਂ ਸ਼ੋਰ ਆ 100% ਕਿ ਹੋਮਿਓਪੈਥੀ ਚ ਅੱਜ ਨੀ 200 ਸਾਲ 150 ਸਾਲ ਪਹਿਲਾਂ ਦੀਆਂ ਦਵਾਈਆਂ ਜਿਹੜੀਆਂ ਬਣੀਆਂ ਹੈ ਉਹ ਕੋਈ ਵੀ ਵਾਇਰਸ ਜਿਹੜਾ ਹੈਗਾ ਜਾਂ ਆਉਣਾ ਉਹਦੇ ਲਈ ਕਾਰਗਰ ਨੇ। ਤੇ ਕਿਸੇ ਵੀ ਆਪਣੇ ਨੇੜਲੇ ਹੋਮਿਓਪੈਥੀ ਕੋਲ ਜੇ ਕਿਤੇ ਰੱਬ ਨਾ ਕਰੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਤੇ ਤੁਸੀਂ ਉੱਥੇ ਜਾ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੋ। ਬਾਕੀ ਰੱਬ ਦੀ ਮਰਜ਼ੀ ਹੈ ਜੀ, ਪਰ ਹੋਮਿਓਪੈਥੀ ਦਵਾਈਆਂ ਹੈਗੀਆਂ। ਪਰ ਮੈਂ ਅੱਜ ਗੱਲ ਕਰਨੀ ਚਾਹੁੰਦਾ ਸੀ ਉਹ ਇਹ ਆ, ਜਿਹੜਾ ਮੇਰੇ ਦਿਮਾਗ ਚ ਸੀਗਾ ਇੱਕ ਪੁਆਇੰਟ ਆਇਆ ਜੋ ਪਿਛਲੇ ਕਾਫੀ ਸਾਲਾਂ ਤੋਂ ਨੋਟਿਸ ਕੀਤਾ ਜੀ, ਭੁੱਲ ਜਾਂਦੇ ਹਾਂ ਕਿ ਜਿਹੜੇ ਬੱਚੇ ਜਾਂ ਜਿਹੜੇ ਅਡਲਟ ਜਿਮ ਜਾਂਦੇ ਨੇ ਦੌਲੇ ਤਾਂ ਬੜੇ ਵਧੀਆ ਬਣਾ ਲੈਂਦੇ ਆ, ਸਿਕਸ ਪੈਕ ਵੀ ਬਣ ਜਾਂਦੇ ਆ ਔਰ ਬਹੁਤ ਫਿਜੀਕਲੀ ਸਟਰੋਂਗ ਹੁੰਦੇ ਆ। ਬਟ ਉਹ ਜਿਹੜੇ ਦਵਾਈਆਂ ਜਿਹੜੀਆਂ ਯੂਜ ਕਰਦੇ ਆ ਪ੍ਰੀ ਵਰਕਆਊਟ ਤੇ ਦੂਜੇ ਕਈ ਹੋਰ ਤਰ੍ਹਾਂ ਦੇ ਹੈਗੇ ਨੇ, ਪ੍ਰੋਟੀਨ ਵਗੈਰਾ ਜਾਂ ਹੋਰ ਕਾਫੀ ਕੁਛ ਮਿਲਦਾ ਬੋਡੀ ਬਿਲਡਿੰਗ ਵਾਸਤੇ, ਉਹ ਜਿਹੜਾ ਉਹ ਅੰਦਰੋਂ ਖੋਖਲੇ ਕਰ ਦਿੰਦਾ, ਉਹਨਾਂ ਦੀ ਇਮਿਊਨਿਟੀ ਇੰਨੀ ਕੁ ਵੀਕ ਹੋ ਜਾਂਦੀ। ਮੈਂ ਆਪਣੀ ਰੇਸ ਦੀ ਗੱਲ ਕਰਦਾ ਪਿਆ ਵਾ, ਜਿਹੜੇ ਸਾਊਥ ਏਸ਼ੀਅਨ ਆ ਜਾਂ ਪੰਜਾਬੀ ਆ ਸਪੈਸ਼ਲੀ, ਜਿੱਦਾਂ ਗੋਰਿਆਂ ਨੂੰ ਦਾਰੂ ਨੀ ਪੱਜਦੀ, ਅਸੀਂ ਬੋਤਲ ਪੀ ਜਾਂਦੇ ਹਾਂ, ਉਹ 2-3 ਪੈਗ ਪੀ ਕੇ ਤੇ ਟੱਲੀ ਹੋ ਜਾਂਦੇ, ਉਹਨਾਂ ਕੋਲ ਨਹੀਂ ਉਹ ਨਹੀਂ ਉਹਨੂੰ।
ਮੈਂ ਮੇਰਾ ਐਕਸਪੀਰੀਅੰਸ ਡਿਫਰੈਂਟ ਹੈ ਆਪਣੇ ਡਾਕਟਰ ਸਾਹਿਬ, ਮੈਂ ਗੋਰੇ ਪੀਂਦੇ ਦੇਖੇ ਆ, ਉਹ ਬਹੁਤ ਪੀ ਕੇ ਜਿੰਨੇ ਕੁ ਪੋਲੀਟੀਕਲ ਰੈਲੀਆਂ ਤੇ ਜਾਈਦਾ ਕਿਤੇ ਹੋਰ, ਸ਼ਾਮ ਨੂੰ ਰੈਲੀ ਖਤਮ ਕਰਨ ਤੋਂ ਬਾਅਦ ਐਨ ਪੂਰੀ ਰੱਜ ਕੇ ਪੀਣਗੇ, ਸਵੇਰੇ ਅਰਲੀ ਮਾਰਨਿੰਗ ਫਿਰ ਉੱਠ ਕੇ ਤੁਰੇ ਹੋਣਗੇ ਉਹ। ਆਪਾਂ ਭਾਵੇਂ ਕੋਈ ਗੋਲੀ ਲੱਭਦੇ ਫਰੀ ਕੇ ਯਾਰ 2 ਪੈਗ ਵੱਧ ਲੱਗ ਗਏ ਤੇ ਆਉਣਾ ਐਡਬਲ ਲੈ ਲਈਏ ਜਾਂ ਫਿਰ ਕੋਈ ਹੋਰ ਕਰ ਲਈਏ, ਪਰ ਉਹ ਪਤਾ ਨਹੀਂ ਪਤੰਦਰ, ਮੈਂ ਹੈਰਾਨ ਆ ਉਹਨਾਂ ਦੇ ਉੱਤੇ ਕਿ ਉਹ ਫਿਰ ਸਵੇਰੇ ਅਰਲੀ ਮਾਰਨਿੰਗ ਐਨ ਡਟੇ ਹੁੰਦੇ ਨੇ।
ਮੇਰਾ ਐਕਸਪੀਰੀਅੰਸ ਥੋੜਾ ਜਿਹਾ ਅਲੱਗ ਆ, ਮੈਂ ਜਿੰਨੇ ਵੀ ਜਿੰਨਿਆਂ ਨੂੰ ਵੀ ਮਿਲਿਆ ਉਹ 1-2 ਪੈਗ ਤੋਂ ਵੱਧ 3 ਪੈਗ ਪੀ ਕੇ ਤੇ ਬਿਲਕੁਲ ਹੀ ਕੰਮ ਖਰਾਬ ਹੋ ਜਾਂਦਾ ਭਾਈ, 1 ਪਾਈਆ ਤੋਂ ਵੱਧ ਨਹੀਂ ਉਹ ਪਚਾ ਸਕਦੇ ਮੋਸਟਲੀ। ਹਾਂ, 20 ਜਿੰਨੀਆਂ ਮਰਜ਼ੀ
ਜੀ, 20 ਜ਼ਿਆਦਾ ਪੀਂਦੇ ਆ ਬਿਲਕੁਲ
ਪਿਆਰ ਉਹਨਾਂ ਨੂੰ, ਉਹਨਾਂ ਨਾਲ ਕੱਖ ਨਹੀਂ ਹੁੰਦਾ ਉਹਨਾਂ ਨੂੰ, 20 ਓਕੇ ਆ, ਪਰ ਹਾਰਡ ਲਿਕਰ ਦੀ ਮੈਂ ਗੱਲ ਕਰ ਰਿਹਾ ਵਾਂ। ਹਾਰਡ ਲਿਕਰ ਨਹੀਂ ਉਹ ਹੈਂਡਲ ਜਾਰੀ ਕਰ ਸਕਦੇ, ਇਹ ਆਪਣੀ ਆਪਣੀ ਬੋਡੀ ਹੁੰਦੀ ਆ, ਮਤਲਬ ਇੰਟਰਨਲ ਕਹਿ ਲਓ ਗੱਟ ਦੀ ਅੰਦਰਲੀ ਲਾਈਨਿੰਗ ਆ ਜਿਹੜੀ ਨਾ, ਸੋ ਇਹਦੇ ਚ ਕੋਈ ਖਾਡੀ ਸ਼ੇਕ ਹੀ ਨੀ ਹੈਗੀ ਜਾਂ ਉਹਨਾਂ ਦੀ ਕੋਈ ਉਹ ਨੀ ਹੈਗੀ। ਪਰ ਮੈਂ ਜਿਹੜਾ ਕਹਿਣ ਲੱਗਾ ਉਹ ਗੱਲ ਮੇਰਾ ਮਤਲਬ ਇਹ ਹੈ, ਮੈਂ ਐਗਜ਼ਾਮਪਲ ਦਿੱਤੀ ਕਿ ਗੋਰੇ ਬੀਅਰ ਚੰਗੀ ਤਰ੍ਹਾਂ ਹੈਂਡਲ ਕਰ ਲੈਂਦੇ ਆ ਜਿੰਨੀ ਮਰਜ਼ੀ, ਪਰ ਹਾਰਡ ਲਿਕਰ ਉਹਨਾਂ ਕੋਲ ਘੱਟ ਹੈਂਡਲ ਹੁੰਦੀ। ਇਸੇ ਤਰ੍ਹਾਂ ਜਿਹੜੀਆਂ ਇਹ ਦਵਾਈਆਂ ਹੈਗੀਆਂ ਨੇ ਬੋਡੀ ਬਿਲਡਿੰਗ ਵਾਲੀਆਂ, ਜਿਹੜੀਆਂ ਬੂਸਟਰ ਹੈਗੀਆਂ ਨੇ ਦਵਾਈਆਂ ਜੋ ਵੀ ਵਰਕਆਊਟ ਵਾਸਤੇ, ਇਹ ਜਿਹੜੀਆਂ ਸਾਡੀ ਬੋਡੀ ਅਸੀਂ ਨੀ ਹੈਂਡਲ ਕਰ ਸਕਦੇ, ਹਾਂ ਉਹ ਕਰ ਲੈਂਦੇ
ਨੇ
ਅੰਦਰਲੀ ਗੱਟ ਦੀ ਲਾਈਨਿੰਗ, ਇੱਦਾਂ ਦੀ ਡਿਜ਼ਾਇਨ ਕੀਤੀ ਹੋਈ ਆ ਰੱਬ ਨੇ। ਸੋ ਕਹਿਣ ਦਾ ਮੇਰਾ ਮਤਲਬ ਇਹ ਆ, ਜਿਹੜੇ ਮੈਨੂੰ ਸੁਣ ਰਹੇ ਆ ਪੰਜਾਬੀ ਸੁਣਦੇ ਹੋਣੇ ਮੋਸਟਲੀ ਜਾਂ ਹਿੰਦੀ ਬੋਲਣ ਵਾਲੇ, ਸਾਡੇ ਵਾਸਤੇ ਜਿਹੜੇ ਇਹ ਬੋਡੀ ਬਿਲਡਿੰਗ ਮਟੀਰੀਅਲ ਮਿਲਦਾ ਵਾ, ਜੋ ਮੇਰਾ ਐਕਸਪੀਰੀਅੰਸ ਆ, ਇਹ ਠੀਕ ਨਹੀਂ ਹੈਗਾ। ਸਾਨੂੰ ਸਾਡੀ ਬੋਡੀ ਸਾਡੇ ਜੀਨਸ ਦੇ ਅੰਦਰ ਰੋਟੀ ਵੀ ਸਾਨੂੰ ਖਾਣੀ ਚਾਹੀਦੀ, ਚਲੋ ਬਹੁਤੀ ਨਹੀਂ 1-2 ਰੋਟੀਆਂ ਤੇ ਰੋਜ਼ ਦੀਆਂ ਖਾਣੀਆਂ ਚਾਹੀਦੀਆਂ, ਤੇ ਦੇਸੀ ਘਿਓ ਵੀ ਸਾਡੇ ਅੰਦਰ ਜੀਨਸ ਦੇ ਵਿੱਚ ਹੈਗਾ, ਉਹ ਵੀ ਸਾਨੂੰ ਖਾਣਾ ਚਾਹੀਦਾ। ਹੋਰ ਬੜਾ ਕੁਛ ਹੈਗਾ, ਆਂਡੇ ਖਾ ਲਓ ਤੁਸੀਂ, ਚਿਕਨ ਖਾ ਲਓ ਜਾਂ ਟੋਫੂ ਖਾ ਲਓ, ਪਨੀਰ ਖਾ ਲਓ, ਬੜੇ ਸੋਇਆਬੀਨ ਦੇ ਦਾਣੇ ਚੱਬ ਲਓ, ਬਹੁਤ ਕੁਛ ਹੈਗਾ, ਪ੍ਰੋਟੀਨ ਬਹੁਤ ਕਿਸਮ ਦੇ ਮਿਲਦੇ ਆ ਨੈਚੁਰਲ ਜਿਹੜੇ ਆ, ਉਹ ਖਾ ਕੇ ਤੁਸੀਂ ਆਪਣੀ ਬੋਡੀ ਬਣਾਓ, ਫਿਰ ਤਾਂ ਬਹੁਤ ਵਧੀਆ। ਪਰ ਜੇ ਤੁਸੀਂ ਜਿਹੜੇ ਬੋਡੀ ਬਿਲਡਰ ਜਿਹੜੇ ਸਬਸਟੀਟਿਊਟ ਹੈਗੇ ਨੇ ਉਹ ਤੁਸੀਂ ਲੈ ਕੇ ਜੇ ਆਪਣੀ ਬੋਡੀ ਬਣਾਉਂਦੇ ਹੋ, ਤਾਂ ਤੁਸੀਂ ਇੰਨੇ ਕੁ ਅੰਦਰੋਂ ਵੀਕ ਹੋ ਜਾਂਦੇ ਹੋ, ਇਹ ਮੇਰਾ ਐਕਸਪੀਰੀਅੰਸ ਨਹੀਂ, ਬਹੁਤ ਸਾਰੇ ਜਿਹੜੇ ਸੁਣਦੇ ਹੋਣਗੇ ਉਹ ਵੀ ਮੰਨਣਗੇ। ਔਰ ਬਹੁਤ ਸਾਰੇ ਪੇਸ਼ੈਂਟ ਮੈਂ ਇਹੋ ਜਿਹੇ ਵੀ ਵੇਖੇ ਆ 6 ਪੈਗ ਵਾਲੇ, ਥੋੜੀ ਜਿਹੀ ਇਨਫੈਕਸ਼ਨ ਆਈ ਨੀ ਤੇ ਸੈਸਰੀ ਕਾਲ ਹੋ ਗਈ, ਮਤਲਬ ਉਹਨਾਂ ਦਾ ਅੰਦਰੋਂ ਇਮਿਊਨ ਸਿਸਟਮ ਇੰਨਾ ਕੁ ਵੀਕ ਹੋ ਜਾਂਦਾ ਆ ਕਿ ਉਹਨਾਂ ਨੂੰ ਥੋੜੀ ਜਿਹੀ ਇਨਫੈਕਸ਼ਨ ਜੇ ਕਿਤੇ ਲੱਗ ਜਾਂਦੀ ਹੈ ਉਹ 3-4 ਗੁਣਾ ਵੱਧ ਇਫੈਕਟ ਕਰਦੀ, ਬਾਰ ਬਾਰ ਬਿਮਾਰ ਹੁੰਦੇ ਆ। ਨੋਰਮਲੀ ਬੰਦਾ ਸਾਲ ਚ ਜੇ ਇੱਕ ਵਾਰੀ 1-2 ਵਾਰ ਥੋੜਾ ਜਿਹਾ ਬਿਮਾਰ ਹੋ ਗਿਆ ਉਹ ਓਕੇ ਆ, ਉਹ ਨੋਰਮਲੀ ਉਹਦਾ ਠੀਕ ਹੈ, ਪਰ ਜੇ 6 ਵਾਰੀ ਬਿਮਾਰ ਹੋਊਗਾ ਉਹ ਤਾਂ ਗਲਤ ਹੈ ਨਾ, ਜ਼ੁਕਾਮ ਖੰਘ ਜ਼ੁਕਾਮ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਪਲੀਜ਼ ਇਹਨਾਂ ਚੀਜ਼ਾਂ ਨੂੰ ਘੱਟੋ ਘੱਟ ਯੂਜ਼ ਕਰੋ, ਸਪੈਸ਼ਲੀ ਜਿਹੜੇ ਪ੍ਰੀ ਵਰਕਆਊਟ ਆ ਉਹ ਕਫੀਨ ਆ, ਉਹਨੂੰ ਤਾਂ ਬਿਲਕੁਲ ਨੀ ਯੂਜ਼ ਕਰਨਾ। ਹਾਂ ਪ੍ਰੋਟੀਨ ਜਿਹੜੇ ਆ, ਵੇ ਪ੍ਰੋਟੀਨ ਵਗੈਰਾ ਓਕੇ ਆ, ਉਹ ਯੂਜ਼ ਕਰ ਸਕਦੇ, ਪਰ ਓਨੇ ਨੀ, ਓਨੀ ਕੁਆਂਟਿਟੀ ਨੀ ਜਿੰਨੀ ਉਹ ਰਿਕਮੈਂਡ ਕਰਦੇ ਆ, ਉਸ ਤੋਂ ਹਾਫ ਚ ਹਾਫ ਤੋਂ ਘੱਟ। ਪਰ ਬੈਸਟ ਹੈ ਤੁਸੀਂ ਆਪਣੇ ਨੋਰਮਲ ਚੀਜ਼ਾਂ ਜਿਹੜੀਆਂ ਦੇਸੀ ਘਿਓ ਵਗੈਰਾ, ਆਂਡੇ ਉਂਡੇ, ਦੁੱਧ ਪੀਓ, ਉਹ 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 ਬੈਟਰ ਹੈ ਜੀ। ਸੋ ਜੇ ਕਿਸੇ ਨੂੰ ਇਸ ਕਰਕੇ ਇਮਿਊਨਿਟੀ ਕਿਸੇ ਦੀ ਵੀਕ ਹੋ ਗਈ ਆ ਔਰ ਫੀਲ ਕਰਦਾ ਪਿਆ ਉਹ ਕਿ ਮੈਂ ਬੋਡੀ ਪ੍ਰੋਡਕਟ ਬਹੁਤ ਯੂਜ਼ ਕੀਤੇ, ਮੇਰੀ ਇਮਿਊਨਿਟੀ ਵੀਕ ਆ, ਸਾਡੇ ਕੋਲ ਆਵੇ, ਅਸੀਂ ਉਹਦੀ ਇੱਕ ਮਹੀਨੇ ਦੇ ਵਿੱਚ ਇਮਿਊਨਿਟੀ ਜਿਹੜੀ ਵਾਪਸ ਉੱਤੇ
ਲਿਆਵਾਂਗੇ। ਥੈਂਕ ਯੂ 416-522-7777 ਇਹਨਾਂ ਨੰਬਰ ਹੈ, ਇਸ ਨੰਬਰ ਤੇ ਤੁਸੀਂ ਕਾਲ ਇਹਨਾਂ ਨੂੰ ਕਰ ਲੈਣੀ 416-522-7777 ਦੇ ਉੱਤੇ। ਸੁਖਮੀ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਜੀ ਮੇਰੇ ਨਾਲ ਇਸ ਸਮੇਂ ਗੱਲਬਾਤ ਕਰ ਰਹੇ ਸਨ। 416-522-7777 ਇਹਨਾਂ ਦਾ ਨੰਬਰ ਹੈ। ਥੈਂਕ ਯੂ ਜੀ,
ਥੈਂਕ ਯੂ,
ਧੰਨਵਾਦ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਕੱਲ ਪੀਲ ਪੁਲਿਸ ਨੇ ਦੱਸਿਆ ਕਿ ਬ੍ਰੈਂਪਟਨ ਦੇ ਵਿੱਚ ਗੋਲੀ ਚੱਲੀ ਹੈ। ਗੋਲੀ ਚੱਲਣ ਤੋਂ ਬਾਅਦ ਇੱਕ ਪੁਰਸ਼ ਤੇ ਇੱਕ ਮਹਿਲਾ ਨੂੰ ਟਰਾਮਾ ਸੈਂਟਰ ਵਿੱਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੋ ਪਲਾਜ਼ਾ ਪਾਰਕਿੰਗ ਲਾਟ ਦੇ ਵਿੱਚ ਗੋਲੀ ਚੱਲਣ ਕਾਰਨ 2 ਵਿਅਕਤੀਆਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਨੇ। ਕੱਲ ਸ਼ਾਮੀ 5 ਵਜੇ ਸੈਂਟਰ ਪਾਰਕ ਡਰਾਈਵ ਤੇ ਬ੍ਰੈਂਪਲੀ ਨੇੜੇ ਗ੍ਰਾਮ ਕ੍ਰੈਸੈਂਟ ਏਰੀਏ ਵਿੱਚ ਪੁਲਿਸ ਪਹੁੰਚੀ ਹੈ ਤੇ ਦੋਵਾਂ ਵਿਅਕਤੀਆਂ ਨੂੰ ਗੱਡੀ ਦੇ ਅੰਦਰ ਹੀ ਗੋਲੀ ਮਾਰੀ ਗਈ ਹੈ। ਜਾਂਚਕਾਰਾਂ ਨੇ ਦੱਸਿਆ ਕਿ ਇਹ ਇੱਕ ਹਲਕੇ ਰੰਗ ਦੀ ਗੱਡੀ ਇਸ ਇਲਾਕੇ ਵਿੱਚੋਂ ਜਾਂਦੀ ਦੇਖੀ ਗਈ ਹੈ। ਉਨ੍ਹਾਂ ਆਖਿਆ ਕਿ ਹੋਰ ਜਾਣਕਾਰੀ ਮਿਲਣ ਉਪਰੰਤ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਅਗਰ ਤੁਹਾਨੂੰ ਪਤਾ ਹੋਵੇ ਕਿ ਇਹ ਜਿਹੜੀ ਕੱਲ ਗੋਲੀ ਚੱਲੀ ਹੈ ਪਲਾਜ਼ਾ ਦੀ ਪਾਰਕਿੰਗ ਲਾਟ ਦੇ ਵਿੱਚ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਮਾਫ਼ ਕਰਨਾ, ਪੁਲਿਸ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਇਸ ਦੇ ਬਾਰੇ 'ਚ, ਜਾਂ ਫਿਰ ਤੁਸੀਂ ਮੈਨੂੰ ਵੀ ਕੁਛ ਇਸ ਦੇ ਬਾਰੇ ਦੱਸ ਸਕਦੇ ਹੋ ਕਿ ਇਹਦੇ ਵਿੱਚ ਭਾਈ ਕੌਣ ਸੀਗੇ, ਕਿਹਨਾਂ ਨੂੰ ਗੋਲੀ ਮਾਰੀ ਗਈ ਹੈ, ਕਿਉਂ ਮਾਰੀ ਗਈ ਹੈ। ਅਗਰ ਕੋਈ ਹੈ ਕਿਸੇ ਕੋਲ ਅੰਦਰਲੀ ਖਬਰ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕੀਤੀ ਜਾ ਸਕਦੀ ਹੈ। ਸੋ ਬ੍ਰੈਂਪਲੀ ਸਿਟੀ ਸੈਂਟਰ ਦੇ ਵਿੱਚ ਇਹ ਜਿਹੜੀ ਗੋਲੀ ਚੱਲੀ ਜਾਣ ਦੀ ਖਬਰ ਹੈ, ਸੈਂਟਰ ਪਾਰਕ ਡਰਾਈਵ 'ਤੇ ਬ੍ਰੈਂਪਲੀ ਦੇ ਨੇੜੇ ਜਿਹੜੀ ਗ੍ਰਾਮ ਕ੍ਰੈਸੈਂਟ ਏਰੀਆ ਉੱਥੇ ਇਹ ਗੋਲੀ ਚੱਲੀ ਹੈ। ਪ੍ਰੋਗਰਾਮ ਖਬਰ ਸਰ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ। ਅੱਛਾ, ਲਿਬਰਲਜ਼ ਅੱਜ ਇੱਕ ਕਮਾਲ ਦਾ ਬਿੱਲ ਲੈ ਕੇ ਆ ਰਹੇ ਨੇ, ਅਤੇ ਸੋਚੋ ਕਿਹੜਾ ਬਿੱਲ ਲੈ ਕੇ ਆ ਰਹੇ ਨੇ, ਔਰ ਤੁਸੀਂ ਹੈਰਾਨ ਹੋਵੋਗੇ, ਮੇਰੇ ਖਿਆਲ ਤੁਸੀਂ ਖੁਸ਼ ਹੋਵੋਗੇ ਕਿ ਸਾਡੀ ਲਿਬਰਲਜ਼ ਕਿੰਨਾ ਵਧੀਆ ਕੰਮ ਕਰ ਰਹੀ ਹੈ। ਔਰ ਲਿਬਰਲਸ ਨੂੰ ਆਪਾਂ ਪੱਕੀ ਵੋਟ ਦੇਣੀ ਹੈ। ਮੈਂ ਆਹ 2-3 ਕਮਰਸ਼ਲ ਤੋਂ ਬਾਅਦ ਅੱਜ ਦੱਸਦਾ ਕਿ ਅੱਜ ਲਿਬਰਲਜ਼ ਪਿਛਲੇ ਹਫ਼ਤੇ ਉਹਨਾਂ ਨੇ ਕਨਵਰਜਨ ਥੈਰੇਪੀ ਦੇ ਉੱਤੇ ਬੈਨ ਕੀਤਾ ਸੀਗਾ, ਅਤੇ ਅੱਜ ਕੀ ਕਰਨ ਜਾ ਰਹੇ ਨੇ ਲਿਬਰਲਸ ਆਪਣੀ ਫੈਡਰਲ ਪਾਰਲੀਮੈਂਟ ਦੇ ਵਿੱਚ। ਯੂ ਵਿਲ ਬੀ ਹੈਪੀ ਟੂ ਹੀਅਰ ਦੈਟ।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ ਬਾਈ, ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ, ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ 'ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੈਜੂਲ ਦੇ ਅਕੋਰਡਿੰਗ, ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। ਤੇ ਏਅਰ ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਬਾਈ ਨੰਬਰ ਢੇ ਦੇ,
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3-6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟਾਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਵਾਕ ਇਨ ਹੋਮਿਓਪੈਥ ਕਲੀਨਿਕ ਇਨ ਬ੍ਰੈਂਪਟਨ, ਨਾਰਥ ਅਮਰੀਕਾ ਦੀ ਸਭ ਤੋਂ ਵੱਧ ਐਕਸਪੀਰੀਅੰਸਡ ਹੋਮਿਓਪੈਥੀ ਚੋਂ ਇੱਕ, ਕੇਡੀ ਹੋਮਿਓਪੈਥੀ, 40 ਸਾਲ ਤੋਂ ਵੱਧ ਦਾ ਤਜਰਬਾ। ਕੁਲਦੀਪ ਹਿਤਕੇਆਰ, ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ। ਹੋਮਿਓਪੈਥ ਆਫ ਕੈਨੇਡਾ ਦੇ ਕਾਲਜ ਨਾਲ ਰਜਿਸਟਰਡ ਹੋਮਿਓਪੈਥ, ਐਨਜ਼ਾਇਟੀ, ਡਿਪਰੈਸ਼ਨ ਤੋਂ ਲੈ ਕੇ ਥਾਇਰਾਇਡ, ਮਾਈਗ੍ਰੇਨ, ਮੀਨੋਪੌਜ਼, ਵਾਲਾਂ ਦਾ ਝੜਨਾ, ਭਾਰ ਵਧਣਾ ਜਾਂ ਘਟਣਾ, ਅਸਥਮਾ, ਐਪੀਲੈਪਸੀ, ਆਰਥਰਾਈਟਸ, ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਐਕਨੇ ਦੀ ਸਮੱਸਿਆ, ਹਰ ਬਿਮਾਰੀ ਦਾ ਇਲਾਜ ਹਫ਼ਤੇ ਦੇ 7 ਦਿਨ ਖੁੱਲ੍ਹਾ। ਕਾਲ ਕੁਲਦੀਪ ਹਿਤਕੇਆਰ, 6478180055।
ਪ੍ਰੋਗਰਾਮ ਖਬਰ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ। ਫੈਡਰਲ ਪੱਧਰ ਉੱਤੇ ਲਿਬਰਲਸ ਵੱਲੋਂ ਅੱਜ ਹਾਊਸ ਆਫ ਕਾਮਨ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾਣਾ ਜਿਹੜਾ ਨਸ਼ਿਆਂ ਨਾਲ ਸੰਬੰਧਿਤ ਜੁਰਮਾਂ ਲਈ ਰੱਖੀਆਂ ਗਈਆਂ ਘੱਟ ਤੋਂ ਘੱਟ ਸਜ਼ਾਵਾਂ ਨੂੰ ਖਤਮ ਕਰਨ ਦੇ ਉੱਤੇ ਜ਼ੋਰ ਲਾਵੇਗਾ। ਸੋ ਸ਼ੁੱਕਰਵਾਰ ਨੂੰ ਸਰਕਾਰ ਨੇ ਹਾਊਸ ਆਫ ਕਾਮਨ ਵਿੱਚ ਰੋਸ਼ਨੀ ਪਾਉਂਦਿਆਂ ਦੱਸਿਆ ਸੀ ਕਿ ਕ੍ਰਿਮੀਨਲ ਕੋਡ ਅਤੇ ਫੈਡਰਲ ਡਰੱਗ ਲਾਜ਼ ਨੂੰ ਸੋਧਣ ਲਈ ਇਹ ਬਿੱਲ ਅੱਜ ਸੋਮਵਾਰ ਨੂੰ ਪੇਸ਼ ਕੀਤਾ ਜਾਵੇਗਾ। ਪਿਛਲੇ ਅਗਸਤ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਚੋਣ ਕੈਂਪੇਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਅਜਿਹਾ ਬਿੱਲ ਲਿਬਰਲਸ ਵੱਲੋਂ ਫੈਬਰੀ ਵਿੱਚ ਪੇਸ਼ ਕੀਤਾ ਗਿਆ ਸੀ ਪਰ ਉਹ ਪਾਰਲੀਮੈਂਟ ਦੀ ਮਨਜ਼ੂਰੀ ਹਾਸਲ ਨਹੀਂ ਸੀ ਕਰ ਸਕਿਆ। ਜੇ ਉਹ ਬਿੱਲ ਪਾਸ ਹੋ ਜਾਂਦਾ ਤਾਂ ਉਹਦੀ ਵਰਤੋਂ ਕੰਡੀਸ਼ਨਲ ਸਜ਼ਾਵਾਂ ਜਿਵੇਂ ਕਿ ਘਰਾਂ ਵਿੱਚ ਨਜ਼ਰਬੰਦ ਕੀਤੇ ਜਾਣਾ, ਕਾਉਂਸਲਿੰਗ ਜਾਂ ਇਲਾਜ, ਜਿਹੜੇ ਲੋਕ ਜਨਤਾ ਦੀ ਸੁਰੱਖਿਆ ਲਈ ਖਤਰਾ ਨਹੀਂ ਹਨ ਆਦਿ ਵਾਸਤੇ ਹੋ ਸਕਦੀ ਸੀ। ਸਰਕਾਰ ਉਸ ਬਿੱਲ ਬਾਰੇ ਸੋਚ ਰਹੀ ਸੀ ਕਿ ਅਜਿਹੇ ਮੁਜਰਮ ਹੁੰਦੇ ਨੇ ਜਿਨ੍ਹਾਂ ਤੋਂ ਲੋਕਾਂ ਨੂੰ ਕੋਈ ਖਤਰਾ ਨਹੀਂ ਹੁੰਦਾ ਅਤੇ ਕਈ ਪਹਿਲੀ ਵਾਰੀ ਗੁਨਾਹ ਕਰਨ ਵਾਲੇ ਹੁੰਦੇ ਨੇ ਅਤੇ ਜਿਨ੍ਹਾਂ ਨੂੰ ਸਜ਼ਾਵਾਂ ਮਿਲਦੀਆਂ ਨੇ। ਇਹਨਾਂ ਵਿੱਚ ਅਕਸਰ ਇੰਡੀਜਨਸ ਅਤੇ ਬਲੈਕ ਲੋਕ ਸ਼ਾਮਲ ਹੁੰਦੇ ਨੇ ਅਤੇ ਇਹ ਬਿੱਲ ਜਸਟਿਸ ਮੰਤਰੀ ਡੇਵਿਡ ਲਾਮੇਟੇ ਵੱਲੋਂ ਪੇਸ਼ ਕੀਤਾ ਗਿਆ ਅਤੇ ਹਾਊਸ ਆਫ ਕਾਮਨ ਵਿੱਚ ਅੱਜ ਕੀਤੀ ਜਾਣ ਵਾਲੀ ਚਰਚਾ ਤਹਿਤ ਕਈ ਹੋਰ ਮੁੱਦੇ ਵਿਚਾਰੇ ਜਾਣੇ ਚਾਹੀਦੇ ਨੇ, ਜਿਨ੍ਹਾਂ ਵਿੱਚੋਂ ਨਵੇਂ ਪੈਂਡੇਮਿਕ ਬਿੱਲ ਨੂੰ ਵਿਰੋਧੀ ਕੰਜ਼ਰਵੇਟਿਵ ਪਾਰਟੀ ਵੱਲੋਂ ਦੋ ਹਿੱਸਿਆਂ ਵਿੱਚ ਵੰਡਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ ਅਤੇ ਕੰਜ਼ਰਵੇਟਿਵ ਚਾਹੁੰਦੇ ਨੇ ਕਿ ਬਿੱਲ ਨੂੰ ਇਨ੍ਹਾਂ ਦੋ ਹਿੱਸਿਆਂ ਲਈ MPs, ਬਿਜ਼ਨਸਿਸ ਅਤੇ ਵਰਕਰਸ ਲਈ ਵੱਖਰੇ ਤੌਰ ਉੱਤੇ ਵੋਟ ਕਰਨ। ਲਿਬਰਲ ਦਾ ਕਹਿਣਾ ਕਿ ਉਹ ਚਾਹੁੰਦੇ ਨੇ ਕਿ ਦੋ ਹਫ਼ਤਿਆਂ ਵਿੱਚੋਂ MPs ਦੀ ਛੁੱਟੀਆਂ ਉੱਤੇ ਜਾਣ ਤੋਂ ਪਹਿਲਾਂ ਇਸ ਏਡ ਬਿੱਲ ਉੱਤੇ ਬਹਿਸ ਕਰਵਾ ਲੈਣ। ਸੋ ਦੋ ਅੱਜ ਬਹਿਸਾਂ ਹੋਣੀਆਂ ਨੇ, ਇੱਕ ਕਿ ਜਿਹੜੇ ਜਿਨ੍ਹਾਂ ਪਾਸੋਂ ਥੋੜ੍ਹੀ ਮੋਤੀ ਡਰੱਗ ਫੜੀ ਜਾਂਦੀ ਹੈ ਉਹਨਾਂ 'ਤੇ ਚਾਰਜਸ ਲੱਗ ਜਾਂਦੇ ਨੇ ਕਿ ਉਹਨਾਂ ਨੂੰ ਘਰੇ ਨਜ਼ਰਬੰਦ ਰੱਖਿਆ ਜਾਣਾ ਚਾਹੀਦਾ ਹੈ ਜਾਂ ਫਿਰ ਹੋਰ ਕੋਈ ਛੋਟੇ ਮੋਟੇ ਉਹਨਾਂ 'ਤੇ ਚਾਰਜਸ ਲੱਗਦੇ ਨੇ ਜਿੱਥੇ ਉਹਨਾਂ ਨੂੰ ਕ੍ਰਿਮੀਨਲ ਚਾਰਜਸ ਲੱਗਦੇ ਨੇ ਅਤੇ ਉਹ ਲਿਬਰਲਸ ਕਹਿੰਦੇ ਖਤਮ ਹੋਣੇ ਚਾਹੀਦੇ ਨੇ। ਉਹਦੇ ਲਈ ਜੇ ਮਾੜੀ ਮੋਟੀ ਡਰੱਗ ਫੜੀ ਗਈ ਹੈ ਤੁਹਾਡੇ ਪਾਸੋਂ, ਡਰੱਗ ਕਰਦੇ ਕੁਛ ਫੜੇ ਗਏ ਹੋ ਤੁਸੀਂ, ਤੁਹਾਨੂੰ ਕੁਛ ਨਹੀਂ, ਤੁਹਾਨੂੰ ਸਭ ਕੰਡੀਸ਼ਨਲ ਪਨਿਸ਼ਮੈਂਟਸ ਨੇ ਜਿਹੜੀਆਂ ਉਹ ਸਭ ਹਟਾ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਸੋ ਇਹਦਾ ਕੱਲ੍ਹ ਨੂੰ ਜੇ ਅੱਜ ਪੇਸ਼ ਹੋਇਆ ਇਹ ਪੂਰਾ ਡਿਟੇਲ ਇਸ ਦਾ ਆ ਜਾਵੇਗਾ, ਲਿਬਰਲਸ ਕਿੰਨੀ ਇਹ ਜਿਹੜੇ ਨਸ਼ੇੜੀ ਨੇ ਉਹਨਾਂ ਦੀ ਜਾਨ ਸੌਖੀ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕ੍ਰਿਮੀਨਲ ਚਾਰਜਸ ਤੋਂ ਬਚਾਉਣਾ ਚਾਹੁੰਦੇ ਨੇ। ਕੱਲ੍ਹ ਨੂੰ ਇਹਦਾ ਮੈਂ ਡਿਟੇਲ ਤੁਹਾਡੇ ਨਾਲ ਸਾਂਝਾ ਕਰ ਦਾਂਗੇ। ਹੈ ਨਾ ਕਮਾਲ ਦੀ ਗੱਲ ਕਿ ਤੁਹਾਡੇ ਪਾਸੋਂ ਕੋਈ ਮਾੜੀ ਮੋਟੀ ਡਰੱਗ ਆ ਜਿਹੜੀ ਉਹ ਫੜੀ ਗਈ ਹੈ ਔਰ ਤੁਸੀਂ ਕੋਈ ਡਰੱਗ ਕਰਕੇ ਕਿਤੇ ਪਬਲਿਕ ਪਲੇਸਿਸ 'ਤੇ ਜਾਂ ਫਿਰ ਹੋਰ ਐਸੇ ਥਾਵਾਂ ਦੇ ਉੱਤੇ ਕੁਝ ਵੇਚਣ ਦੇ ਲਈ ਰੱਖੀ ਹੋਈ ਹੈ ਜਾਂ ਕੁਛ ਕੀਤਾ ਹੋਇਆ। ਸੋ ਲਿਬਰਲ ਸਾਡੇ ਕਹਿ ਰਹੇ ਨੇ ਕਿ ਛੱਡੋ ਜੀ, ਕਰਨ ਦਿਓ, ਮੌਜਾਂ ਮਾਨਣ ਦਿਓ ਇਹਨਾਂ ਨੂੰ। ਸੋ ਹੈ ਨਾ ਵੋਟ ਪੱਕੀ ਆਪਣੀ ਇਹਨਾਂ ਦੇ ਲਈ। ਅਤੇ ਦੂਸਰੀ ਜਿਹੜਾ ਅੱਜ ਚਰਚਾ ਹੋਣੀ ਹੈ ਉਹ ਹੈ ਬੈਨੀਫਿਟਸ ਦੇ ਉੱਤੇ, ਜਿਹੜੇ ਕੈਨੇਡਾ ਦੇ ਵਿੱਚ ਬਿਜ਼ਨਸਿਸ ਅਤੇ ਆਮ ਲੋਕਾਂ ਨੂੰ ਬੈਨੀਫਿਟਸ ਦਿੱਤੇ ਜਾ ਰਹੇ ਨੇ। ਕੰਜ਼ਰਵੇਟਿਵ ਚਾਹੁੰਦੇ ਨੇ ਕਿ ਇੱਕ ਬਿੱਲ ਦੀ ਥਾਂ ਦੇ ਉੱਤੇ ਇਹ ਦੋ ਬਿੱਲ ਹੋਣ, ਬਿਜ਼ਨਸਿਸ ਦੇ ਲਈ ਅਲੱਗ ਤੁਸੀਂ ਬਿੱਲ ਬਣਾਓ ਅਤੇ ਲੋਕਾਂ ਨੂੰ ਜੋ ਤੁਸੀਂ ਪੈਸੇ ਦੇਣੇ ਆ ਉਹਨਾਂ ਨੂੰ ਅਲੱਗ ਬਣਾਓ ਅਤੇ ਦੋਵਾਂ ਨੂੰ ਵੱਖਰੇ ਤੌਰ ਦੇ ਉੱਤੇ ਪੇਸ਼ ਕਰੋ ਅਤੇ ਫਿਰ ਦੋਨਾਂ ਦੇ ਉੱਤੇ ਬਹਿਸ ਕਰਾਓ। ਪਰ ਇਹ ਚਾਹੁੰਦੇ ਨੇ ਕਿ ਇੱਕੋ ਜਿਹੀਆਂ ਕੰਡੀਸ਼ਨਾਂ ਪਾ ਕੇ ਇਹ ਇੱਕੋ ਬਿੱਲ ਦੇ ਵਿੱਚ ਸਾਰਾ ਕੁਛ ਪਾਸ ਜਿਹੜਾ ਹੋ ਜਾਵੇ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਅਤੇ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰ ਦੇਣਾ, ਉਸ ਤੋਂ ਬਾਅਦ ਮੇਰਾ ਟਾਈਮ ਆ ਜਿਹੜਾ ਉਹ ਸਮਾਪਤ ਹੋ ਜਾਵੇਗਾ। COVID-19 ਜਾਂਚ 'ਤੇ ਚੱਲਦਿਆਂ ਟੋਰਾਂਟੋ ਪਬਲਿਕ ਹੈਲਥ ਵੱਲੋਂ ਇੱਕ ਹੋਰ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਅਤੇ ਅੱਜ ਤੋਂ ਡੋਨਲਡਸ ਅਤੇ ਡੈਨਫੋਰਥ ਏਰੀਏ ਵਿੱਚ ਸਥਿਤ ਵਿਲਕਿਨਸਨ ਜੂਨੀਅਰ ਪਬਲਿਕ ਸਕੂਲ ਨੂੰ ਇਨ ਪਰਸਨ ਲਰਨਿੰਗ ਲਈ ਬੰਦ ਕੀਤਾ ਗਿਆ। ਸੋ ਟੋਰਾਂਟੋ ਡਿਸਟ੍ਰਿਕਟ ਸਕੂਲ ਵੱਲੋਂ ਬੋਰਡ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹਨਾਂ ਦੀ ਸਿਫਾਰਸ਼ ਉੱਤੇ ਇਹ ਸਕੂਲ ਬੰਦ ਕੀਤਾ ਗਿਆ ਅਤੇ ਇਸ ਸਮੇਂ ਸਕੂਲ ਵਿੱਚ ਆਊਟਬ੍ਰੇਕ ਦੀ ਜਾਂਚ ਚੱਲ ਰਹੀ ਹੈ। ਅਤੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਇੰਟਰਨੈਸ਼ਨਲ ਖਬਰਾਂ ਨੇ ਜਿਹਦੇ 'ਚ ਇੱਕ ਤਾਂ ਜਿਹੜਾ ਕੈਨੇਡਾ ਦਾ ਅੰਬੈਸਡਰ ਹੈ ਚਾਈਨਾ ਦੇ ਲਈ ਉਹ ਸਟੈਪ ਡਾਊਨ ਕਰ ਰਿਹਾ ਵਾ ਅਤੇ ਉਹ ਕਹਿੰਦਾ ਵੀ ਮੈਂ ਨਹੀਂ ਹੁਣ ਅੰਬੈਸਡਰ ਦੀ ਇਸ ਅਹੁਦੇ ਉੱਤੇ ਰਹਿਣਾ, ਕੀ ਕਾਰਨ ਹੈ ਹਜੇ ਬਹੁਤੇ ਸਾਹਮਣੇ ਨਹੀਂ ਆਏਗੇ। ਇੱਕ ਟੋਰਾਂਟੋ ਦੇ ਸਿਟੀ ਕੌਂਸਲਰ ਨੇ ਅੱਜ ਮੁੱਦਾ ਚੱਕਿਆ ਹੋਇਆ ਕਿ ਜਿੰਨੇ ਟੋਰਾਂਟੋ ਦੇ ਵਿੱਚ ਘਰ ਵਿਕਦੇ ਨੇ ਉਹਨਾਂ ਦੇ ਉੱਤੇ ਸਪੈਕੂਲੇਸ਼ਨ ਟੈਕਸ ਆ ਜਿਹੜਾ ਉਹ ਲਾਇਆ ਜਾਵੇ, ਭਾਵ ਜਿਹੜੇ ਲੋਕ ਫਲਿੱਪ ਕਰਨ ਦੀ ਮਨਸਾ ਦੇ ਨਾਲ ਘਰ ਖਰੀਦਦੇ ਨੇ, ਘਰ ਖਰੀਦ ਕੇ ਅਤੇ ਉਹਨਾਂ ਨੂੰ ਫਲਿੱਪ ਕਰਦੇ ਨੇ ਜਾਂ ਵੇਕੈਂਟ ਰਹਿੰਦੇ ਨੇ, ਉਹ ਘਰ ਉਹਨਾਂ ਦੀ ਆਕੂਪੈਂਸੀ ਨਹੀਂ ਹੁੰਦੀ ਗੀ, ਜਿਹੜੇ ਰੀਜਨੇਬਲ ਪ੍ਰਾਈਸ ਦੇ ਉੱਤੇ ਰੀਜਨੇਬਲ ਲੋਕ ਘਰ ਖਰੀਦਣਾ ਚਾਹੁੰਦੇ ਨੇ, ਕਹਿੰਦੇ ਉਹਨਾਂ ਨੂੰ ਘਰ ਨਹੀਂ ਮਿਲਦਾ ਗਾ, ਜ਼ਿਆਦਾ ਇਨਵੈਸਟਰਸ ਨੇ ਜਿਹੜੇ ਉਹ ਘਰ ਉੱਥੇ ਅਪਾਰਟਮੈਂਟਸ ਵਗੈਰਾ ਖਰੀਦੀ ਜਾ ਰਹੇ ਨੇ, ਸੋ ਉਹਨਾਂ ਦੇ ਉੱਤੇ ਸਪੈਕੂਲੇਸ਼ਨ ਟੈਕਸ ਦਾ ਉਹ ਹੋਰ ਲਾਇਆ ਜਾਵੇ। ਸੋ ਟੋਰਾਂਟੋ ਦੇ ਸਿਟੀ ਕੌਂਸਲ ਵੱਲੋਂ ਅੱਜ ਇਹ ਆਪਣੀ ਕੌਂਸਲ ਦੇ ਵਿੱਚ ਮਤਾ ਲਿਆਂਦਾ ਜਾ ਰਿਹਾ ਵਾ। ਸੋ ਇਹੋ ਜਿਹੀਆਂ ਕੁਝ ਖਬਰਾਂ ਨੇ ਜਿਹੜੀਆਂ ਇਸ ਸਮੇਂ ਚੱਲ ਰਹੀਆਂ ਨੇ। ਇਹ ਤੋਂ ਇਲਾਵਾ ਇੱਕ ਦੋ ਹੋਰ ਡੋਮੈਸਟਿਕ ਵਾਇਲੈਂਸ ਦੇ ਉੱਤੇ ਰਿਪੋਰਟ ਕਾਫੀ ਤਕੜੀ ਆਈ ਹੈ, ਉਹਦੀ ਵੀ ਗੱਲ ਕਰਨੀ ਬਣਦੀ ਹੈ, ਪਰ ਹੁਣ ਸਾਡੇ ਪਾਸ ਸਮਾਂ ਨਹੀਂ ਹੈ। ਅਤੇ ਇਹ ਤੋਂ ਇਲਾਵਾ ਇੱਕ ਦੋ ਹੋਰ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਦੇ 'ਤੇ ਕੱਲ੍ਹ ਨੂੰ ਆਪਾਂ ਕਰ ਲਾਂਗੇ ਗੱਲਬਾਤ। ਇੰਟਰਨੈਸ਼ਨਲ ਖਬਰਾਂ ਦੇ ਵਿੱਚ ਮਿਆਂਮਾਰ ਦੀ ਅੰਗ ਸੰਗ ਸੂਚੀ ਅੰਗ ਸੰਗ ਸੂਕੀ ਉਸ ਨੂੰ 4 ਸਾਲ ਦੀ ਹੋਰ ਸਜ਼ਾ ਸੁਣਾ ਦਿੱਤੀ ਗਈ ਹੈ। ਇਹ ਵੀ ਇਸ ਸਮੇਂ ਇੰਟਰਨੈਸ਼ਨਲ ਲੈਵਲ ਉੱਤੇ ਖਬਰ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਉਹਨੇ ਮਿਲਟਰੀ ਦੇ ਖਿਲਾਫ਼ ਬੜੇ ਲੰਬੇ ਸਮੇਂ ਤੋਂ ਉਹਦੀ ਬਗਾਵਤ ਕੀਤੀ ਹੋਈ ਹੈ ਮਿਲਟਰੀ, ਅਤੇ ਇਸ ਲੀਡਰ ਦੀ ਆਪਸ ਦੇ ਵਿੱਚ ਨਹੀਂ ਬਣਦੀ ਗੀ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ। ਸੋ ਇੱਕ ਦੋ ਸੰਦੇਸ਼ ਮੇਰੇ ਪੈਂਡਿੰਗ ਨੇ, ਉਹ ਲੈ ਕੇ ਅਤੇ ਫਿਰ ਗੱਲਬਾਤ ਕਰਦੇ ਹਾਂ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946400 ਜਾਂ ਫਿਰ ਲੰਡਨ 6474182130 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 4167402।
ਪੀਲ ਰੀਜਨ ਦੇ ਕਈ ਹਿੱਸਿਆਂ ਦੇ ਵਿੱਚ ਗਾਰਬੇਜ ਚੱਕਿਆ ਜਾਣਾ ਜਿਹੜਾ ਡਿਲੇ ਹੋ ਸਕਦਾ ਕਿਉਂਕਿ ਲਗਭਗ 200 ਦੇ ਕਰੀਬ ਇੰਪਲਾਈ ਉਹ ਸਟ੍ਰਾਈਕ ਦੇ ਉੱਤੇ ਚਲੇ ਗਏ ਨੇ, ਉਹਨਾਂ ਦੀਆਂ ਆਪਣੀਆਂ ਮੰਗਾਂ ਨੇ। ਸੋ ਇਹ ਸਾਊਥ ਵੈਸਟ ਪੋਰਸ਼ਨ ਆਫ ਜਿਹੜਾ ਮਿਸਿਸਾਗਾ ਅਤੇ ਵੈਸਟਰਨ ਹਾਫ ਆਫ ਬ੍ਰੈਂਪਟਨ ਦਾ ਏਰੀਆ ਅਤੇ ਸਾਰਾ ਕੈਲੇਡਨ ਦਾ ਏਰੀਆ, ਇਸ ਏਰੀਏ ਦੇ ਵਿੱਚ ਅਗਰ ਤੁਸੀਂ ਗਾਰਬੇਜ ਬਾਹਰ ਕੱਢ ਕੇ ਰੱਖਿਆ ਜਾਂ ਫਿਰ ਰੱਖਣਾ ਹੈ ਤਾਂ ਸ਼ਾਇਦ ਉਹ ਨਾ ਚੱਕਿਆ ਜਾਵੇ। ਤੁਸੀਂ ਇਸ ਦੇ ਲਈ ਲੇਟੈਸਟ ਅਪਡੇਟ ਦੇ ਉੱਤੇ ਨਜ਼ਰ ਰੱਖੋ ਕਿਉਂਕਿ 200 ਵਰਕਰਸ ਨੇ ਜਿਹੜੇ ਐਮਤੇਰਾ ਇਨਵਾਇਰਮੈਂਟਲ ਦੇ ਉਹ ਉਹਨਾਂ ਨੇ ਸਟ੍ਰਾਈਕ ਕਰ ਦਿੱਤੀ ਹੈ। ਸੋ ਇਸ ਲਈ ਗਾਰਬੇਜ ਕਦੋਂ ਚੱਕਿਆ ਜਾਣਾ ਇਸ ਦੇ ਬਾਰੇ ਹਜੇ ਕੋਈ ਅਪਡੇਟ ਨਹੀਂ। ਯਾਦ ਹੈ ਤੁਹਾਨੂੰ ਜਦੋਂ ਰੌਫੋਰਡ ਸੀਗਾ ਮੇਅਰ ਅਤੇ ਗਾਰਬੇਜ ਵਾਲਿਆਂ ਨੇ ਸਟ੍ਰਾਈਕ ਕਰਤੀ ਸੀ, ਕਿੱਡੇ ਵੱਡੇ ਵੱਡੇ ਢੇਰ ਟੋਰਾਂਟੋ ਦੇ ਵਿੱਚ ਲੱਗ ਗਏ ਸੀਗੇ, ਅਤੇ ਅਜਿਹਾ ਕੁਛ ਇੱਥੇ ਹੁਣ ਪੀਲ ਰੀਜਨ ਦੇ ਵਿੱਚ ਹੋ ਰਿਹਾ ਵਾ। ਸੋ ਸਮਾਂ ਮੇਰਾ ਸਮਾਪਤੀ ਵੱਲ ਹੈ, ਮੇਰਾ ਨੰਬਰ 4169705005 ਹੈ, ਔਰ ਅਗਰ ਤੁਸੀਂ ਕੋਈ ਪ੍ਰੋਪਰਟੀ ਬੁੱਕ ਕਰਨੀ ਚਾਹੁੰਦੇ ਹੋ ਕੋਈ ਵੀ ਕਿਸੇ ਪ੍ਰੋਜੈਕਟ 'ਤੇ ਇੱਕ ਵਾਰ ਜ਼ਰੂਰ ਮੈਨੂੰ ਪੁੱਛ ਲਿਓ ਕਿ ਭਾਈ ਤੁਹਾਡੇ ਕੋਲ ਇਹਦਾ ਐਕਸੈਸ ਹੈਗਾ, ਕੋਈ ਹੈਗੀ ਹੈ ਯੂਨਿਟ ਇਹਦੇ ਲਈ, ਤਾਂ ਮੈਂ ਜ਼ਰੂਰ ਤੁਹਾਨੂੰ ਦੱਸ ਦਾਂਗਾ। 4169705005 ਮੇਰਾ ਨੰਬਰ ਦਿਓ ਆ ਗਿਆ, ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Holiday season shoppers ke liye good news, Liza Cosmetic ki huge discount sale wapas aa gayi hai. Ji haan, zabardast brand name selection of perfumes, skin care, health, beauty products, fashion purses, designer sunglasses, chocolates, hair care, nail polishes and much more. Aapko aana hai 135 Commerce Valley Drive, East Markham mein. Sirf Friday, Saturday, Sunday aur Monday ko sale shuru ho chuki hai November 20th se December 12th tak. Zyada malumat के लिए विजिट कीजिए lizacosmetics.com।
इन्वेस्टमेंट अलर्ट,
जी हाँ, 125 एकड़ जमीन का टुकड़ा ब्रांट के शहर में जिसके 3 साइड पे सड़क लगती है, 1000 फीट राइट ऑन हाईवे 2, दूसरी साइड पे हाईवे 403, तीसरी सड़क प्रॉपर्टी लाइन की है। इसमें 3 बेडरूम का एक घर बना हुआ है, साथ में एक बड़ा शेड, एक बड़ा बान भी है। याद रखो, इधर 82 एकड़ जमीन फार्मिंग दे वास्ते इस्तेमाल हो रही है। इट्स अ मनी प्रोड्यूसिंग प्रॉपर्टी, पोटेंशियल फ्यूचर डेवलपमेंट लैंड एज इट इज राइट ऑन हाईवे 403। 125 एकर्स ऑफ लैंड in Brant. Call Arif Ahmed Zafar 6478986245।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ।